सकते ने। अरीफा मुजफ्फर सिटीस्केप रियल एस्टेट लिमिटेड ब्रोकरेज दे नाल सेल रिप्रेजेंटेटिव ने। हुने कॉल करो अरीफा मुजफ्फर जी नु 647-898-6245 647-898-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ।
ਬਸੰਤ ਰੁੱਤ ਵਿਚ ਸਰਦੀਆਂ ਦਾ ਆਖਰੀ ਹਮਲਾ। ਟੋਰਾਂਟੋ ਵਿਚ ਤਾਪਮਾਨ ਡਿੱਗਣ ਨਾਲ ਅੱਜ ਰਾਤ ਬਰਫ਼ ਵਿਚ ਬਦਲ ਸਕਦੀ ਹੈ ਬਾਰਿਸ਼। ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸੂਬੇ ਦੇ ਮੈਡੀਕਲ ਸਕੂਲਾਂ ਵਿਚ ਸਿਰਫ ਓਨਟਾਰੀਓ ਦੇ ਵਿਦਿਆਰਥੀ ਹੀ ਦਾਖਲ ਕੀਤੇ ਜਾਣੇ ਚਾਹੀਦੇ ਨੇ। ਟੋਰਾਂਟੋ ਪੁਲਿਸ ਨੇ ਕਥਿਤ ਤੌਰ ਤੇ ਹਮਲੇ ਲਈ ਲੋੜੀਂਦਾ ਵਿਅਕਤੀ ਆਪ ਹੀ ਹੋਇਆ ਪੁਲਿਸ ਸਾਹਮਣੇ ਪੇਸ਼। ਪੁਲਿਸ ਨੇ ਵਾਨ ਦੇ ਕਾਰੋਬਾਰ ਦੇ ਬਾਹਰ ਲੁੱਟ ਹੋਈ ਲੁੱਟ ਦੀ ਵਾਰਦਾਤ ਦਾ ਕੀਤਾ ਵੀਡੀਓ ਜਾਰੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਇਕ ਬਸੰਤ ਤੂਫਾਨ ਨੇ ਬੁੱਧਵਾਰ ਸ਼ਾਮ ਨੂੰ ਗ੍ਰੇਟਰ ਟੋਰਾਂਟੋ ਏਰੀਆ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਵੋਟ ਸਨੋਅ ਦਾ ਹਮਲਾ ਕੀਤਾ, ਜਿਸ ਕਾਰਨ ਕਈ ਥਾਈ ਬਿਜਲੀ ਵੀ ਗੁੱਲ ਰਹੀ। ਰਾਤ ਦੇ 11 ਵਜੇ ਤੱਕ ਬੋਮਨਵਿਲ ਵਿਚ ਲਗਭਗ 8,000 ਹਾਈਡਰੋ 1 ਗਾਹਕ ਬਿਜਲੀ ਬੰਦ ਹੋਣ ਕਾਰਨ ਹਨੇਰੇ ਵਿਚ ਰਹੇ। ਆਪਣੀ ਵੈਬਸਾਈਟ ਤੇ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਤੇਜ਼ ਹਵਾਵਾਂ ਕਾਰਨ ਹੋਈ ਟੁੱਟ ਭੱਜ ਦੀ ਮੁਰੰਮਤ ਕਰਨ ਲੱਗੇ ਰਹੇ। ਮੀਂਹ ਦੇ ਬੁੱਧਵਾਰ ਰਾਤ ਨੂੰ ਗਿੱਲੀ ਬਰਫ਼ ਵਿਚ ਤਬਦੀਲ ਹੋਣ ਦੀ ਸੰਭਾਵਨਾ ਖਾਸ ਤੌਰ ਤੇ ਲੇਕ ਓਨਟਾਰੀਓ ਤੋਂ ਦੂਰ ਦੇ ਇਲਾਕਿਆਂ ਵਿਚ ਬਣੀ ਰਹੀ, ਕਿਉਂਕਿ ਸਵੇਰ ਸਾਰ ਤਾਪਮਾਨ 6 ਡਿਗਰੀ ਦੇ ਉੱਚੇ ਪੱਧਰ ਤੋਂ 2 ਡਿਗਰੀ ਤੱਕ ਹੇਠਾਂ ਡਿੱਗ ਗਿਆ ਸੀ। ਹਾਲਾਂਕਿ ਐਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਬਹੁਤ ਭਾਰੀ ਬਰਫ਼ਬਾਰੀ ਨਹੀਂ ਹੋਵੇਗੀ। ਟੋਰਾਂਟੋ ਵਿਚ ਲਗਭਗ 2 ਸੈਂਟੀਮੀਟਰ ਬਰਫ਼ ਪੈਣ ਦੀ ਉਮੀਦ ਸੀ। ਵਾਟਰਲੂ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਫਰੈਂਕ ਸਿਗਲੇਨਿਕਸ ਨੇ ਬੁੱਧਵਾਰ ਦੁਪਹਿਰ ਨੂੰ ਦੱਸਿਆ ਕਿ ਹਾਲਾਂਕਿ ਮੀਂਹ ਤਾਂ ਠੀਕ ਠਾਕ ਹੀ ਪੈ ਰਿਹਾ ਹੈ, ਪਰ ਤਾਪਮਾਨ ਵਿਚ ਗਿਰਾਵਟ ਅਤੇ ਬਰਫ਼ਬਾਰੀ ਕਰਕੇ ਆਵਾਜਾਈ ਵਿਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਓਨਟਾਰੀਓ ਦੇ ਮੈਡੀਕਲ ਸਕੂਲਾਂ ਵਿਚ ਸਾਰੇ ਸਥਾਨ ਸਿਰਫ ਸੂਬੇ ਦੇ ਵਿਦਿਆਰਥੀਆਂ ਲਈ ਰਾਖਵੇਂ ਰੱਖੇ ਜਾਣ। ਫੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਮੈਡੀਕਲ ਸਕੂਲਾਂ ਵਿਚ ਲਗਭਗ 18% ਵਿਦਿਆਰਥੀ ਵਿਦੇਸ਼ੀ ਹਨ। ਫੋਰਡ ਨੇ ਯਾਕ ਯੂਨੀਵਰਸਿਟੀ ਵਿਚ ਇਕ ਨਵੇਂ ਮੈਡੀਕਲ ਸਕੂਲ ਲਈ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਰਾਏ ਵਿਚ ਉਹ ਸੰਬੰਧਿਤ ਮੰਤਰਾਲੇ ਨਾਲ ਇਸ ਕਦਮ ਬਾਰੇ ਕੰਮ ਕਰਨਾ ਜਾਰੀ ਰੱਖਣਗੇ, ਤਾਂ ਕਿ ਇਸ 18% ਵਿਦਿਆਰਥੀ ਵਿਦਿਆਰਥੀਆਂ ਤੋਂ ਵੀ ਛੁਟਕਾਰਾ ਪਾ ਲਿਆ ਜਾਵੇ। ਫੋਰਡ ਨੇ ਇਸ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਮਤਲਬੀ ਨਹੀਂ ਹਨ, ਪਰ ਉਹ ਪਹਿਲਾਂ ਆਪਣੇ ਵਿਦਿਆਰਥੀਆਂ ਅਤੇ ਆਪਣੇ ਬੱਚਿਆਂ ਨੂੰ ਪਹਿਲ ਦੇਣਾ ਚਾਹੁੰਦੇ ਹਨ। ਫੋਰਡ ਨੇ ਫਿਰ ਇਸ ਤੱਥ ਤੇ ਵੀ ਅਫਸੋਸ ਪ੍ਰਗਟ ਕੀਤਾ ਕਿ ਕੁਝ ਬੱਚਿਆਂ ਅਤੇ ਮਾਪਿਆਂ ਨੇ ਕਿਹਾ ਹੈ ਕਿ ਓਨਟਾਰੀਓ ਦੇ ਕੁਝ ਵਿਦਿਆਰਥੀ ਵਿਦੇਸ਼ ਵਿਚ ਪੜ੍ਹਦੇ ਹਨ ਅਤੇ ਬਾਅਦ ਆਪਣੇ ਘਰ ਅਤੇ ਦੇਸ਼ ਵਾਪਸ ਨਹੀਂ ਆਉਂਦੇ। ਪ੍ਰੀਮੀਅਰ ਦੇ ਦਫ਼ਤਰ ਨੇ ਬਾਅਦ ਵਿਚ ਬੁੱਧਵਾਰ ਨੂੰ ਕਿਹਾ ਕਿ ਮੈਡੀਕਲ ਸੀਟਾਂ ਨੂੰ ਸੂਬਾਈ ਸਰਕਾਰ ਓਨਟਾਰੀਓ ਦੇ ਵਿਦਿਆਰਥੀਆਂ ਨਾਲ ਹੀ ਭਰਨਾ ਚਾਹੁੰਦੀ ਹੈ। ਦਾ ਮਾਈਗ੍ਰੇਂਟ ਵਰਕਰਸ ਐਲੀਅੰਸ ਫਾਰ ਚੇਂਜ ਦੇ ਬੁਲਾਰੇ ਸਰੋਮ ਰੋ ਨੇ ਪ੍ਰੀਮੀਅਰ ਫੋਰਡ ਦੇ ਇਸ ਬਿਆਨ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਨਸਲਵਾਦੀ ਭਾਵਨਾਵਾਂ ਉਕਸਾ ਕੇ ਜਨਤਕ ਸਿੱਖਿਆ ਦੇ ਆਪਣੇ ਲੰਬੇ ਸਮੇਂ ਤੋਂ ਲਗਾਤਾਰ ਘੱਟ ਕੀਤੀ ਜਾ ਰਹੀ ਫੰਡਿੰਗ ਤੋਂ ਧਿਆਨ ਭਟਕਾ ਰਹੇ ਹਨ। ਇਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਦੇਸ਼ੀ ਅਤੇ ਬਾਹਰਲੇ ਕਹਿ ਕੇ ਆਪਣੀ ਨਾਕਾਮੀ ਤੇ ਪਰਦਾ ਪਾ ਰਹੇ ਨੇ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਹਫ਼ਤੇ ਦੇ ਅੰਤ ਵਿਚ ਇਕ ਡਾਊਨਟਾਊਨ ਪ੍ਰਦਰਸ਼ਨ ਵਿਚ ਇਕ ਅਧਿਕਾਰੀ ਤੇ ਕਥਿਤ ਤੌਰ ਤੇ ਹਮਲਾ ਕਰਨ ਲਈ ਲੋੜੀਂਦੇ ਇਕ ਵਿਅਕਤੀ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਹ ਘਟਨਾ ਜੈਰਾਰਡ ਅਤੇ ਪਾਰਲੀਮੈਂਟ ਸਟਰੀਟ ਦੇ ਖੇਤਰ ਵਿਚ ਸ਼ਾਮ 5:15 ਵਜੇ ਦੇ ਕਰੀਬ ਸ਼ਨੀਵਾਰ ਨੂੰ ਫਲਸਤੀਨ ਪੱਖੀ ਰੈਲੀ ਦੌਰਾਨ ਵਾਪਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਵਿਅਕਤੀ ਪ੍ਰਦਰਸ਼ਨ ਵਿਚ ਸ਼ਾਮਿਲ ਹੋਇਆ ਸੀ ਅਤੇ ਉਥੇ ਭੱਜਣ ਤੋਂ ਪਹਿਲਾਂ ਕਥਿਤ ਤੌਰ ਤੇ ਉਸਨੇ ਇਕ ਅਧਿਕਾਰੀ ਤੇ ਹਮਲਾ ਵੀ ਕੀਤਾ ਸੀ। ਬੁੱਧਵਾਰ ਨੂੰ 34 ਸਾਲਾ ਕਾਇਲ ਓਰਜੇਕ ਨੇ ਆਪਣੇ ਆਪ ਨੂੰ ਪੁਲਿਸ ਸਾਹਮਣੇ ਪੇਸ਼ ਕਰ ਦਿੱਤਾ। ਮਿਸੀਸਾਗਾ ਨਿਵਾਸੀ ਤੇ ਸ਼ਾਂਤੀ ਅਧਿਕਾਰੀ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਦਾਲਤ ਵਿਚ ਦੋਸ਼ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ। ਓਰਜੇਕ ਚੌਥਾ ਵਿਅਕਤੀ ਹੈ ਜਿਸ ਨੂੰ ਪ੍ਰਦਰਸ਼ਨ ਦੇ ਸੰਬੰਧ ਵਿਚ ਚਾਰਜ ਕੀਤਾ ਗਿਆ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪੁਲਿਸ ਨੇ ਵਾਨ ਵਿਚ ਇਕ ਡਕੈਤੀ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ ਜੋ ਅੰਸ਼ਕ ਤੌਰ ਤੇ ਕੈਮਰੇ ਵਿਚ ਵੀ ਰਿਕਾਰਡ ਹੋ ਗਈ ਸੀ। ਯਾਰਕ ਰੀਜਨਲ ਪੁਲਿਸ ਦੇ ਅਨੁਸਾਰ ਦੋ ਪੁਰਸ਼ ਸ਼ੱਕੀ ਇਕ ਵਾਹਨ ਤੋਂ ਬਾਹਰ ਨਿਕਲੇ ਅਤੇ ਕਥਿਤ ਤੌਰ ਤੇ ਇਕ ਔਰਤ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਜੋ ਇਕ ਕਾਰੋਬਾਰ ਵੱਲ ਪੈਦਲ ਜਾ ਰਹੀ ਸੀ। ਔਰਤ ਤੋਂ ਨਗਦ ਦੇਣ ਦੀ ਮੰਗ ਕੀਤੀ ਗਈ। ਜਾਂਚ ਕਰਤਾਵਾਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਫਿਰ ਰੰਗੀਨ ਖਿੜਕੀਆਂ ਵਾਲੇ ਕਾਲੇ ਰੰਗ ਦੀ BMW 3 ਸੀਰੀਜ਼ ਦੇ ਨਵੇਂ ਮਾਡਲ ਦੀ ਕਾਰ ਵਿਚ ਨਕਦੀ ਖੋ ਕੇ ਮੌਕੇ ਤੋਂ ਫਰਾਰ ਹੋ ਗਏ। YRP ਨੇ ਕਿਹਾ ਕਿ ਉਨ੍ਹਾਂ ਨੂੰ ਆਖਰੀ ਵਾਰ ਸ਼ੇਰਰ ਰੋਡ ਤੇ ਪੂਰਬ ਵੱਲ ਯਾਤਰਾ ਕਰਦੇ ਦੇਖਿਆ ਗਿਆ ਸੀ। ਤੇ ਚੋਣਵੀਆਂ ਖਬਰਾਂ ਇਕ ਵਾਰ ਫਿਰ ਤੋਂ। ਬਸੰਤ ਰੁੱਤ ਵਿਚ ਸਰਦੀਆਂ ਦਾ ਆਖਰੀ ਹਮਲਾ। ਟੋਰਾਂਟੋ ਵਿਚ ਤਾਪਮਾਨ ਡਿੱਗਣ ਨਾਲ ਅੱਜ ਰਾਤ ਬਰਫ਼ ਵਿਚ ਬਦਲ ਸਕਦੀ ਹੈ ਬਾਰਿਸ਼। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸੂਬੇ ਦੇ ਮੈਡੀਕਲ ਸਕੂਲਾਂ ਵਿਚ ਸਿਰਫ ਓਨਟਾਰੀਓ ਦੇ ਵਿਦਿਆਰਥੀ ਹੀ ਦਾਖਲ ਕੀਤੇ ਜਾਣੇ ਚਾਹੀਦੇ ਨੇ। ਟੋਰਾਂਟੋ ਪੁਲਿਸ ਨੇ ਕਥਿਤ ਤੌਰ ਤੇ ਹਮਲੇ ਲਈ ਲੋੜੀਂਦਾ ਵਿਅਕਤੀ ਆਪ ਹੀ ਹੋਇਆ ਪੁਲਿਸ ਸਾਹਮਣੇ ਪੇਸ਼। ਪੁਲਿਸ ਨੇ ਵਾਨ ਦੇ ਕਾਰੋਬਾਰ ਦੇ ਬਾਹਰ ਲੁੱਟ ਹੋਈ ਲੁੱਟ ਦੀ ਵਾਰਦਾਤ ਦਾ ਕੀਤਾ ਵੀਡੀਓ ਜਾਰੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਓ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
Good morning everyone, you're listening to WTUR 770 AM, your trusted source for news and information. Here comes your host Ramanjeet Sittu with the current affairs.
ਦ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਬੁੱਧਵਾਰ 4 ਅਪ੍ਰੈਲ 2024 ਤੇ ਸਵੇਰ ਦੇ 7:09 ਦਾ ਸਮਾਂ। ਮੈਂ ਕੱਲ ਪ੍ਰੋਗਰਾਮ ਦੇ ਵਿਚ ਗੈਰ ਹਾਜ਼ਰ ਰਿਹਾ, ਉਸ ਦਾ ਕਾਰਨ ਮੈਂ ਤੁਹਾਡੇ ਮੁਰੇ ਸੱਚੋ ਸੱਚ ਪੇਸ਼ ਕਰ ਦਵਾਂਗਾ ਤੇ ਇਕ ਜ਼ਿੰਦਗੀ ਦਾ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰ ਮੇਰੀਆਂ ਗੱਲਾਂ ਦੇ ਵਿਚ ਕੋਈ ਬਹੁਤਾ ਵਜ਼ਨ ਨਹੀਂ ਹੁੰਦਾ। ਵਜ਼ਨ ਗੱਲਾਂ ਦੇ ਵਿਚ ਪਾਉਣ ਲਈ ਪੂਰੀ ਜ਼ਿੰਦਗੀ ਦੀ ਕਮਾਈ ਪਾਉਣੀ ਪੈਂਦੀ ਹੈ ਤੇ ਮੇਰੀ ਤਾਂ ਹਜੇ ਜ਼ਿੰਦਗੀ ਚੱਲ ਰਹੀ ਹੈ ਤੇ ਕਮਾਈ ਵੀ ਅਜੇ ਕੋਈ ਮਾਣਯੋਗ ਨਹੀਂ ਹੈ। ਮੇਰਾ ਅਜਿਹਾ ਕੀਤਾ ਹੋਇਆ ਕੋਈ ਵੀ ਕੰਮ ਆਉਣ ਵਾਲੀਆਂ ਪੀੜ੍ਹੀਆਂ ਤੇ ਮਾਨਵਤਾ ਦੀ ਭਲਾਈ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਤੇ ਇਹਦੇ ਵਿਚ ਕੋਈ ਇਹ ਨਹੀਂ ਹੈ ਕਿ ਆਪਾਂ ਨਿਮਾਣਾ ਬਣ ਕੇ ਗੱਲ ਕਰ ਰਹੇ ਹਾਂ। ਪਰ ਆਪਣੇ ਆਪ ਨੂੰ ਪਹਿਚਾਣ ਲੈਣਾ ਜ਼ਰੂਰੀ ਹੁੰਦਾ। ਕੁਝ ਥੋੜੇ ਲੋਕਾਂ ਤੱਕ ਸੀਮਤ ਹੁੰਦੇ ਆਪਾਂ, ਉੱਥੇ ਕੁ ਤੱਕ ਆਪਾਂ ਸ਼ਾਇਦ ਕੋਈ ਚੰਗਾ ਕੰਮ ਵੀ ਕਿਸੇ ਪੱਧਰ ਤੇ ਕਰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਰਾਜਵਿੰਦਰ ਭਾਜੀ ਤੇ ਦਲਵੀਰ ਭਾਜੀ ਦਾ ਵੀ ਬਹੁਤ ਬਹੁਤ ਸਤਿਕਾਰ, ਦੋਨਾਂ ਨੇ ਮੈਨੂੰ ਸਵੇਰੇ ਖੁਸ਼ਾਮਦੀਦ ਆਖੀ ਹੈ ਤੇ ਸੁਣਨ ਵਾਲੇ ਜ਼ਰੂਰ ਨਾਲ ਰਹਿੰਦੇ ਨੇ। ਪਰ ਜ਼ਿੰਦਗੀ ਦੀ ਕਮਾਈ ਦੀ ਗੱਲ ਕਰਦੇ ਹਾਂ, ਆਪਾਂ ਨੂੰ ਸਾਰੀ ਲੋਕਾਂ ਨੂੰ ਮੇਰੀ ਸਕੋਲੋ ਡਵੋਸਕਾ ਕਿਊਰੀ, ਮੇਰੀ ਕਿਊਰੀ ਦਾ ਨਾਮ ਯਾਦ ਹੋਏਗਾ। ਰੇਡੀਓ ਐਕਟੀਵਿਟੀ ਦੇ ਉੱਤੇ ਇਨ੍ਹਾਂ ਨੇ ਕੰਮ ਕੀਤਾ 1867 ਤੋਂ 1934 ਤੱਕ ਦਾ ਇਨ੍ਹਾਂ ਦਾ ਸਮਾਂ ਰਿਹਾ। ਇਨ੍ਹਾਂ ਬਾਰੇ ਲਿਖਦਿਆਂ ਇਕ ਗੱਲ ਆਖੀ ਹੈ ਕਿ ਵਿਗਿਆਨ ਇਕ ਸਫ਼ਰ ਹੈ, ਹਰ ਸਫ਼ਰ ਵਾਂਗ ਇਸ ਦੀ ਵੀ ਮੰਜ਼ਿਲ ਹੁੰਦੀ ਹੈ। ਸੱਚ ਦੀ ਤਲਾਸ਼ ਵਿਚ ਵਿਗਿਆਨ ਹਰ ਪਲ ਉਤਸੁਕ ਹੁੰਦਾ ਹੈ। ਵਿਗਿਆਨ ਸਥਾਪਿਤ ਹੋਣਾ ਲੋਚਦਾ ਹੈ, ਹਰ ਨਵੀਂ ਥਿਊਰੀ ਸਥਾਪਿਤ ਵਿਗਿਆਨ ਬਣਨ ਲਈ ਯਤਨਸ਼ੀਲ ਹੁੰਦੀ ਹੈ, ਪਰ ਸਥਾਪਿਤ ਹੋ ਕੇ ਉਸ ਤੇ ਜ਼ਿਆਦਾ ਸਮਾਂ ਟਿਕਿਆ ਨਹੀਂ ਰਿਹਾ ਜਾ ਸਕਦਾ। ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ। ਹਰ ਕੋਈ ਚਾਹੁੰਦਾ ਹੈ ਕਿ ਜੋ ਮੈਂ ਕਹਿ ਦਿੱਤਾ ਜਾਂ ਜੋ ਮੈਂ ਇਸ ਦੁਨੀਆਂ ਤੇ ਆਇਆ ਤੇ ਪੱਥਰ ਤੇ ਲਕੀਰ ਵਾਂਗੂ ਰਹਿ ਜਾਵਾਂ। ਲਕੀਰਾਂ ਪੱਥਰਾਂ ਤੇ ਵੀ ਨਹੀਂ ਰਹਿੰਦੀਆਂ, ਯਤਨ ਹੁੰਦੇ ਰਹਿੰਦੇ ਨੇ। ਤੁਸੀਂ ਆਪਣੇ ਜ਼ਮਾਨੇ ਦੇ ਵਿਚ ਵੱਧ ਤੋਂ ਵੱਧ ਕੰਟਰੀਬਿਊਟ ਕਰਨਾ ਹੁੰਦਾ ਲੋਕ ਭਲਾਈ ਲਈ। ਜ਼ਿੰਦਗੀ ਦਾ ਸਫ਼ਰ ਇਕ ਮੰਜ਼ਿਲ ਤੋਂ ਬਾਅਦ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਕੋਈ ਵੀ ਵਿਗਿਆਨੀ ਜਾਂ ਵਿਅਕਤੀ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਹਦਾ ਸਫ਼ਰ ਹਮੇਸ਼ਾ ਹੀ ਅਧੂਰਾ ਰਹਿ ਜਾਂਦਾ ਹੈ। ਜਿੱਥੇ ਇਕ ਸਫ਼ਰ ਮੁੱਕਦਾ ਹੈ, ਉਥੋਂ ਅਗਲੀ ਪੀੜ੍ਹੀ ਆ ਕੇ ਸਫ਼ਰ ਸ਼ੁਰੂ ਕਰਦੀ ਹੈ। ਇਸੇ ਤਰ੍ਹਾਂ ਵਿਗਿਆਨ ਵਿਚ ਟੀਮ ਵਰਕ ਦਾ ਸੰਕਲਪ ਹੈ। ਸੋ ਅਸੀਂ ਰੇਡੀਓ ਤੇ ਪ੍ਰੋਗਰਾਮ ਕਰਦੇ ਹਾਂ, ਮੇਰੇ ਤੋਂ ਕਈ ਵਾਰ ਕੋਈ ਖ਼ਬਰ ਰਹਿ ਜਾਂਦੀ ਹੈ, ਕੋਈ ਤਿੱਥ ਤਿਉਹਾਰ ਰਹਿ ਜਾਂਦਾ, ਕੋਈ ਜਾਣਕਾਰੀ ਰਹਿ ਜਾਂਦੀ ਹੈ, ਤਾਂ ਸਾਡੇ ਨਾਲ ਮੇਰੇ ਹੋਰ ਸਾਥੀ ਸਹਿਯੋਗੀ ਤੇ ਸਰਬਤ ਜੀ ਸਟੂਡੀਓ ਚ ਬੈਠੇ ਮੈਨੂੰ ਝੱਟ ਮੈਸੇਜ ਕਰ ਦਿੰਦੇ ਆ, ਮਾਈਕ ਘੱਟ ਹੈ, ਆਵਾਜ਼ ਦੇ ਲੈਵਲ ਚ ਫਰਕ ਰਹਿ ਗਿਆ ਜਾਂ ਕੁਝ ਹੋਰ ਗੱਲਾਂ, ਤੇ ਬਹੁਤੀ ਵਾਰ ਮੇਰੇ ਤੋਂ ਉਨ੍ਹਾਂ ਨੂੰ ਧੰਨਵਾਦ, ਥੈਂਕ ਯੂ ਫਾਰ ਯੋਰ ਸਪੋਰਟ, ਅਸਿਸਟੈਂਸ, ਇਹੀ ਸ਼ਬਦ ਲਿਖੇ ਨੇ। ਕਈ ਵਾਰ ਮੈਂ ਉਹ ਸਾਰੇ ਟੈਕਸਟ ਪੁਰਾਣੇ ਤਰ੍ਹਾਂ ਦੇਖਦਾ, ਪਿੱਛੇ ਜਾ ਕੇ ਖੰਗਾਲਣ ਲੱਗ ਜਾਂਦਾ। ਹਰ ਵਾਰ ਇਹ ਲੱਗਦਾ ਜਿਵੇਂ ਕੋਈ ਮੈਨੂੰ ਬਹੁਤ ਹੀ ਪਰਫੈਕਟ ਬਣਾ ਕੇ ਪੇਸ਼ ਕਰਨਾ ਚਾਹੁੰਦਾ, ਮੇਰੇ ਚ ਥੋੜੀ ਜੀ ਗਲਤੀ ਰਹੇ ਨਾਲ ਦੀ ਨਾਲ ਦਰੁਸਤ ਕਰਾ ਦਿੰਦੇ ਨੇ ਕਿ ਰਮਨ ਦੇ ਸ਼ੋਅ ਦੇ ਵਿਚ 1% ਵੀ ਕਮੀ ਨਾ ਆਵੇ। ਪਰ ਰਮਨ ਆਪ ਹੀ ਬੜੀਆਂ ਕਮੀਆਂ ਛੱਡ ਦਿੰਦਾ, ਆਪ ਹੀ ਗਾਇਬ ਹੋ ਜਾਂਦਾ, ਆਪਣੀ ਡਿਊਟੀ ਤੇ ਪੂਰਾ ਨਹੀਂ ਉਤਰਦਾ। ਉਦੋਂ ਉਹ ਕੀ ਕਰਨ, ਜੇ ਮੈਂ ਆਊਂਗਾ ਤਾਂ ਹੀ ਮੈਨੂੰ ਦਰੁਸਤ ਕਰ ਸਕਦੇ, ਜੇ ਮੈਂ ਆਵਾਂ ਹੀ ਨਾ ਤਾਂ ਮੈਨੂੰ ਕਿਵੇਂ ਦਰੁਸਤ ਕਰਨਗੇ। ਮੈਰੀ ਕਿਊਰੀ ਕੀ ਕਹਿੰਦੇ ਨੇ ਆਪਣੀ ਜ਼ਿੰਦਗੀ ਵਿਚ ਕਿ ਦੁਨੀਆਂ ਵਾਸਤੇ ਵਿਹਾਰਿਕ ਮਨੁੱਖ ਪ੍ਰੈਕਟੀਕਲ ਬਹੁਤ ਲਾਹੇਵੰਦ ਹੁੰਦੇ ਨੇ, ਜੋ ਮੁਸ਼ਕਤ ਵਿਚੋਂ ਆਪਣੀ ਰੋਜ਼ੀ ਭਾਲਦੇ ਨੇ ਅਤੇ ਸਭ ਦੇ ਭਲੇ ਨੂੰ ਧਿਆਨ ਚ ਰੱਖ ਕੇ ਆਪਣਾ ਨੁਕਸਾਨ ਵੀ ਨਹੀਂ ਹੋਣ ਦਿੰਦੇ। ਹੁਣ ਮੈਂ ਕਦੇ ਕਦੇ ਆਪਣਾ ਨੁਕਸਾਨ ਕਰ ਲੈਂਦਾ। ਪ੍ਰੈਕਟੀਕਲ ਬੰਦਾ ਉਹ ਹੈ ਜਿਹੜਾ ਦੂਜਿਆਂ ਦੀ ਭਲਾਈ ਲਈ ਕੰਮ ਕਰੇ ਪਰ ਆਪਣੇ ਆਪ ਨੂੰ ਵੀ ਸਾਬਤ ਰੱਖੇ। ਪਰ ਦੁਨੀਆਂ ਨੂੰ ਸੁਪਨੇ ਦੇਖਣ ਵਾਲਿਆਂ ਦੀ ਵੀ ਲੋੜ ਹੈ। ਜੋ ਕਿਸੇ ਅਦਾਰੇ ਦੀ ਤਰੱਕੀ ਵਿਚ ਇੰਨਾ ਡੂੰਘਾ ਖੁੱਭ ਜਾਂਦੇ ਨੇ ਕਿ ਆਪਣਾ ਨਫ਼ਾ ਨੁਕਸਾਨ ਦੇਖਣਾ ਉਨ੍ਹਾਂ ਵਾਸਤੇ ਅਸੰਭਵ ਹੋ ਜਾਂਦਾ। ਹੁਣ ਮੈਂ ਇਸ ਰੇਡੀਓ ਤੇ ਕੰਮ ਕਰਦਾ ਔਰ ਮੈਨੂੰ ਇਸ ਰੇਡੀਓ ਤੋਂ ਭਰਪੂਰ ਸਹਿਯੋਗ ਤੇ ਆਰਥਿਕ ਸਹਾਇਤਾ ਮਿਲਦੀ ਹੈ, ਪਰ ਇਸ ਅਦਾਰੇ ਨੂੰ ਵੀ ਤਾਂ ਸਹਾਇਤਾ ਮਿਲਣੀ ਚਾਹੀਦੀ ਹੈ। ਹੁਣ ਤੱਕ ਮੈਨੂੰ ਕਈ ਵਾਰ ਕਿਹਾ ਵੀ ਜਾਂਦਾ ਕਿ ਇੰਪਰੂਵ ਕਰ ਆਪਣੇ ਆਪ ਨੂੰ, ਪਰ ਹੁਣ ਤੱਕ ਮੈਂ ਕਦੇ ਵੀ ਆਪਣੇ ਕਿਸੇ ਪ੍ਰੋਗਰਾਮ ਚ ਸਹਾਇਤਾ ਦੀ ਗੱਲ ਨਹੀਂ ਕੀਤੀ। ਆਉਂਦੀ ਓ ਰਹਿੰਦੀ ਹੈ, ਪਰ ਜ਼ਮਾਨਾ ਬਦਲ ਰਿਹਾ। ਅਫੋਰਡੇਬਿਲਟੀ ਕ੍ਰਾਈਸਿਸ, ਕੰਪੀਟੀਸ਼ਨ, ਬਿਜ਼ਨਸ ਡਾਊਨ ਹੋ ਰਹੇ ਨੇ, ਤਾਂ ਮੇਰੇ ਕਈ ਸਾਥੀ ਮੈਨੂੰ ਕਹਿੰਦੇ ਦੱਸੋ ਅਸੀਂ ਤੁਹਾਡੇ ਲਈ ਕੀ ਕਰੀਏ, ਤੁਸੀਂ ਮੇਰੇ ਲਈ ਸੁਣਦੇ ਹੋ ਪ੍ਰੋਗਰਾਮ, ਮੈਨੂੰ ਪਿਆਰ ਦਿੰਦੇ ਹੋ, ਥੋੜਾ ਬਹੁਤਾ ਵੀ ਜੇ ਕੋਈ ਤਿਲ ਫੁੱਲ ਦੇਣਾ ਹੋਵੇ ਤਾਂ ਮੇਰੇ ਅਦਾਰੇ ਨੂੰ ਦਿਓ, ਕਿਉਂਕਿ ਮੇਰੇ ਅਦਾਰੇ ਨੇ ਮੈਨੂੰ ਭਰਪੂਰ ਕਰ ਰੱਖਿਆ। ਮੈਂ ਚਾਹੇ ਲੋੜ ਤੋਂ ਜ਼ਿਆਦਾ ਸਮਾਂ ਭਾਰਤ ਵਿਚ ਗੁਜ਼ਾਰ ਰਿਹਾ ਪਰ ਮੇਰੀਆਂ ਲੋੜਾਂ ਤੋਂ, ਹਾਲਾਂਕਿ ਮੈਂ ਲੋੜਾਂ ਵੀ ਬਹੁਤ ਘੱਟ ਕਰਨ ਦੀ ਕੋਸ਼ਿਸ਼ ਕਰਦਾ, ਪਰ ਮੈਨੂੰ ਮੇਰੇ ਅਦਾਰੇ ਨੇ ਭਰਪੂਰ ਕਰ ਰੱਖਿਆ। ਜੇਕਰ ਕਦੇ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਕੁਝ ਵੀ ਚੰਗਾ ਲੱਗਦਾ ਹੋਵੇ ਤਾਂ ਜੋ ਵੀ ਤੁਸੀਂ ਮਦਦ ਕਰਨੀ ਹੈ, ਕੋਈ ਛੋਟੀ ਮੋਟੀ ਸਪੌਂਸਰਸ਼ਿਪ ਭਾਵੇਂ ਇੱਕ ਦਿਨ ਦੀ ਹੋਈ ਹੋਵੇ, ਜੋ ਵੀ ਦੇਣਾ ਤੁਸੀਂ ਮੈਨੂੰ ਬਿਨਾਂ ਪੁੱਛੇ ਬਿਨਾਂ ਦੱਸੇ ਮੇਰੇ ਇਸ ਅਦਾਰੇ ਨੂੰ ਦਿਓ, ਔਰ ਚਾਹੇ ਮੇਰੇ ਪ੍ਰੋਗਰਾਮ ਦੀ ਬਜਾਏ ਕਿਸੇ ਹੋਰ ਥਾਂ ਤੇ ਦੇ ਦਿਓ, ਪਰ ਜੋ ਕੁਝ ਕਰੋਗੇ ਇਸ ਅਦਾਰੇ ਨੂੰ ਕਰਨਾ, ਕਿਉਂਕਿ ਮੈਂ ਘੱਟ ਰਹਿ ਜਾਂਦਾ, ਇਸ ਅਦਾਰੇ ਨੇ ਮੈਨੂੰ ਕਦੇ ਇੱਕ ਸੈਂਟ ਵੀ ਘੱਟ ਨਹੀਂ ਕੀਤਾ। ਸੋ ਜਿਸ ਅਦਾਰੇ ਤੇ ਜਿਸ ਟੀਮ ਵਰਕ ਦੀ ਅਸੀਂ ਗੱਲ ਕਰਦੇ ਹਾਂ, ਸੁਣਦੇ ਬੋਲਦੇ ਤੁਸੀਂ ਮੈਨੂੰ ਹੀ ਹੋ, ਪਰ ਇਹਦੇ ਪਿੱਛੇ ਬਹੁਤ ਲੋਕ ਕੰਮ ਕਰ ਰਹੇ ਨੇ, ਉਹਨਾਂ ਸਭ ਨੂੰ ਧਿਆਨ ਚ ਰੱਖੋ, ਉਹਨਾਂ ਸਾਰਿਆਂ ਨੂੰ ਧਿਆਨ ਚ ਰੱਖ ਕੇ ਜੇ ਸਹਾਇਤਾ ਹੋਏਗੀ ਤਾਂ ਮੈਨੂੰ ਬਹੁਤ ਅੱਛੀ ਤਰ੍ਹਾਂ ਪ੍ਰਵਾਨ ਹੋਏਗੀ, ਔਰ ਸੱਚਮੁੱਚ ਮੈਨੂੰ ਬਹੁਤ ਕੁਝ ਮਿਲ ਰਿਹਾ, ਪਰ ਜਿਨ੍ਹਾਂ ਲਈ ਮੈਂ ਕੰਮ ਕਰ ਰਿਹਾ ਉੱਥੇ ਉਨਾ ਕੁਝ ਨਹੀਂ ਜਾ ਰਿਹਾ ਜਿੰਨਾ ਹੋਣਾ ਚਾਹੀਦਾ। ਇਹ ਸੱਚੋ ਸੱਚ ਦਾ ਇਕਬਾਲ ਹੈ ਜਿਹੜਾ ਮੈਂ ਤੁਹਾਡੇ ਮੂਹਰੇ ਇਸ ਪ੍ਰੋਗਰਾਮ ਦੇ ਜ਼ਰੀਏ ਕਰ ਰਿਹਾ। ਐਲਬਰਟ ਆਇਨਸਟਾਈਨ ਥਿਊਰੀ ਆਫ ਰੈਲੇਟਿਵਿਟੀ, ਟਾਈਮ, ਗ੍ਰੈਵੀਟੇਸ਼ਨ, ਈ ਇਜ ਇਕਲ ਟੂ ਐਮ ਸੀ ਸਕੁਏਰਡ। ਮਹੱਤਵਪੂਰਨ ਹੈ ਕਿ ਪ੍ਰਸ਼ਨ ਪੁੱਛਣ ਤੋਂ ਪਹਿਲਾਂ ਕਦੇ ਵੀ ਸੰਕੋਚ ਨਾ ਕੀਤਾ ਜਾਵੇ। ਤੁਸੀਂ ਵੀ ਜੇਕਰ ਕੋਈ ਪ੍ਰਸ਼ਨ ਪੁੱਛਣਾ ਹੋਵੇ ਤਾਂ ਕੋਈ ਰਮਨ ਦੀ ਈਗੋ ਹਰਟ ਨਹੀਂ ਹੁੰਦੀ, ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਜਵਾਬ ਦੇਣ ਦੀ ਸਮਰੱਥਾ ਨਾ ਹੋਣੀ ਜਾਂ ਹੋਣੀ ਇਹ ਇੱਕ ਸਬੱਬ ਹੈ, ਇੱਕ ਮੌਕਾ ਮੇਲ ਹੈ, ਇਹਦੀ ਪ੍ਰੋਬੇਬਿਲਿਟੀ ਹੈ, ਪਰ ਸਵਾਲ ਪੁੱਛਣਾ ਇਹ ਤੁਸੀਂ ਹੱਕ ਬਜਾਨਵੋ। ਔਰ ਕੋਈ ਵੀ ਧਰਮ, ਕੋਈ ਵੀ ਸਿਧਾਂਤ, ਕੋਈ ਵੀ ਵਿਅਕਤੀ ਜੇਕਰ ਉਹ ਸਵਾਲ ਦਾ ਜਵਾਬ ਦੇਣੋਂ ਭੱਜਦਾ ਫਿਰ ਉਹ ਕਮਜ਼ੋਰ ਹੈ। ਇਸ ਕਰਕੇ ਬਹੁਤ ਮਹੱਤਵਪੂਰਨ ਹੈ, ਇਟ ਇਜ਼ ਵੈਰੀ ਇੰਪੋਰਟੈਂਟ ਨਾਟ ਟੂ ਹੈਸੀਟੇਟ ਟੂ ਐਸਕ ਅ ਕੁਐਸਚਨ। ਮਹੱਤਵਪੂਰਨ ਹੈ ਕਿ ਪ੍ਰਸ਼ਨ ਪੁੱਛਣ ਤੋਂ ਕਦੇ ਵੀ ਸੰਕੋਚ ਨਾ ਕੀਤਾ ਜਾਵੇ। ਜਿਗਿਆਸਾ ਦੀ ਹੋਂਦ ਦੇ ਆਪਣੇ ਹੀ ਕਾਰਨ ਹੁੰਦੇ ਨੇ। ਇਫ ਯੂ ਆਰ ਇਨਕੁਇਜ਼ਿਟਿਵ, ਜੇ ਤੁਹਾਡੇ ਅੰਦਰ ਜਿਗਿਆਸਾ ਕਿਸੇ ਚੀਜ਼ ਨੂੰ ਜਾਣਨ ਦੀ, ਤਾਂ ਤੁਸੀਂ ਅਗਾਂਹ ਵਧੋਗੇ, ਤੁਹਾਡੇ ਅਗਾਂਹ ਵਧਣ ਦਾ ਸਕੋਪ ਹੈ। ਮੈਨੂੰ ਇੱਕ ਮਾਨਸਿਕ ਪਰੇਸ਼ਾਨੀ ਜਿਹਦੇ ਦੌਰ ਵਿੱਚੋਂ ਲੰਘਣਾ ਪਿਆ, ਦਿਲ ਟੁੱਟਣ ਜੇ ਵਾਲੇ। ਬਹੁਤੀਆਂ ਸਰਕਮਸਟਾਂਸਸ ਜਾਣ ਦੀ ਲੋੜ ਨਹੀਂ, ਕਿਉਂਕਿ ਜੇ ਮੈਂ ਬੋਲਾਂਗਾ ਤਾਂ ਮੇਰਾ ਬਾਇਸ ਆਏਗਾ, ਉਹਦੇ ਵਿੱਚ ਮੈਂ ਆਪਣਾ ਬਚਾਅ ਕਰਾਂਗਾ। ਉਸ ਗੱਲ ਦੇ ਵਿੱਚ ਨਹੀਂ ਜਾਣਾ ਆਪਾਂ ਨੇ ਕਿ ਕਾਰਨ ਕੀ ਹੈ, ਆਪਾਂ ਇਸ ਗੱਲ ਦੇ ਵਿੱਚ ਜਾਣਾ ਕਿ ਉਹਦਾ ਨਤੀਜਾ ਕੀ ਨਿਕਲਿਆ। ਕਈ ਵਾਰ ਨਤੀਜੇ ਤੋਂ ਤੁਸੀਂ ਕਾਰਨ ਦਾ ਅੰਦਾਜ਼ਾ ਲਗਾ ਸਕਦੇ ਹੋ। ਦੋ ਚਾਰ ਦਿਨ ਦੀ ਪਰੇਸ਼ਾਨੀ ਜਦੋਂ ਬਹੁਤ ਜ਼ਿਆਦਾ ਵੱਧ ਗਈ ਤੇ ਕੱਲ ਮੈਂ ਛੁੱਟੀ ਲੈ ਲਈ, ਕਿਉਂਕਿ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਕਿ ਅਪੁਆਇੰਟਮੈਂਟ ਮਿਲੀ ਹੈ, ਪਰ ਅਪੁਆਇੰਟਮੈਂਟ ਸਾਨੂੰ ਦਿਨ ਤੋਂ ਬੈਠਿਆਂ ਨੂੰ ਸ਼ਾਮ ਹੋ ਗਈ। ਪਰ ਡਾਕਟਰ ਬਹੁਤ ਵਧੀਆ ਸੀ, ਇਸ ਕਰਕੇ ਸਮਾਂ ਜ਼ਿਆਦਾ ਲੱਗ ਗਿਆ। ਬੜੇ ਸਿਫਾਰਸ਼ੀ ਕਿਸਮ ਦੇ ਅਸੀਂ ਲੋਕ ਹਾਂ ਤੇ ਤਕਰੀਬਨ ਸਾਡੇ ਕੋਲ ਬੜੇ ਸਾਧਨ ਨੇ, ਪਰ ਡਾਕਟਰ ਨੂੰ ਹੀ ਕੱਲ ਕੋਈ ਐਮਰਜੈਂਸੀ ਐਸੀ ਪਈ ਕਿ ਉਹ ਆਪ ਹੀ ਮੁਸੀਬਤ ਚ ਫਸ ਗਿਆ। ਦੁਪਹਿਰ ਦਾ ਸਮਾਂ ਦਿੱਤਾ ਤੇ ਉਹ ਸਮਾਂ ਸ਼ਾਮ ਚ ਬਦਲ ਗਿਆ ਤੇ ਸ਼ੋਅ ਦਾ ਟਾਈਮ ਹੋ ਗਿਆ, ਤੇ ਮੈਨੂੰ ਪਹਿਲਾਂ ਹੀ ਪਤਾ ਸੀ, ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸ਼ਾਇਦ ਮੈਂ ਕੱਲ ਨਾ ਕਰ ਸਕਾਂ, ਕਿਉਂਕਿ ਮਨ ਚ ਤਾਂ ਪਤਾ ਸੀ ਕਿ ਵਾਪਸ 12-1-2 ਵਜੇ ਤੱਕ ਵਿਹਲੇ ਹੋ ਜਾਗੇ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਸ ਟ੍ਰੀਟਮੈਂਟ ਦੌਰਾਨ ਕੀ ਹੋ ਸਕਦਾ ਹੈ, ਛੁੱਟੀ ਮਿਲ ਸਕਦੀ ਹੈ ਜਾਂ ਕੋਈ ਐਸੀ ਦਵਾਈ ਦਿੱਤੀ ਜਾ ਸਕਦੀ ਹੈ ਕਿ ਮੈਂ ਉਦੋਂ ਤੱਕ ਦਿਮਾਗੀ ਤੌਰ ਤੇ ਠੀਕ ਹੀ ਰਹੋਵਾਂ। ਉਹਦਾ ਕਾਰਨ ਇਹ ਹੈ ਕਿ ਸੋਮਵਾਰ ਔਰ ਮੰਗਲਵਾਰ ਦੇ ਜਦੋਂ ਮੈਂ ਸ਼ੋਅ ਕੀਤੇ ਤਾਂ ਉਦੋਂ ਮੈਨੂੰ ਫੈਮਿਲੀ ਫਿਜ਼ੀਸ਼ੀਅਨ ਨੇ ਕੁਝ ਇੱਕ ਡੋਜ਼ ਦਿੱਤੀਆਂ, ਉਹਦੇ ਨਾਲ ਮੈਨੂੰ ਰਿਲੀਫ ਮਿਲ ਗਿਆ। ਹੁਣ ਮੈਂ ਹੈਰਾਨੀਜਨਕ ਇੱਕ ਚੀਜ਼ ਦੇਖੀ ਜਿਹੜੀ ਕਿ ਮੇਰੇ ਪ੍ਰੋਫੈਸ਼ਨ ਦੇ ਉੱਤੇ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੋਣਾ ਕਿ ਇੰਨਾ ਕੁ ਮੈਂ ਪਿਛਲੇ ਸਾਲਾਂ ਦਾ ਰੇਡੀਓ ਦਾ ਤਜਰਬਾ ਕੀਤਾ ਕਿ ਸ਼ੋਅ ਮਸਟ ਗੋ ਔਨ, ਤੁਸੀਂ ਪਤਾ ਨਾ ਲੱਗਣ ਦਿਓ। ਹੋਇਆ ਕਿ ਇਹ ਦੋਨੇ ਦਿਨ ਮੈਂ ਪ੍ਰੋਗਰਾਮ ਕੀਤਾ ਤੇ ਉਹ ਦਵਾਈਆਂ ਕਰਕੇ ਮੈਨੂੰ ਕੋਈ ਵੀ ਭਾਵਨਾਤਮਕ ਚੀਜ਼ ਮਹਿਸੂਸ ਨਹੀਂ ਹੋਈ, ਗਮ ਮਹਿਸੂਸ ਹੋਣਾ ਹਟ ਗਿਆ। ਜਦ ਮੈਂ ਸ਼ੋਅ ਤੇ ਬੋਲਾਂ ਤੇ ਮੈਂ ਫਟਾਫਟ ਫੈਕਟਸ ਬੋਲ ਦਿਆ ਕਰਾਂ, ਮੈਨੂੰ ਕੋਈ ਲੈਣਾ ਦੇਣਾ ਨਹੀਂ ਸੀ ਕਿ ਇਹਦੇ ਨਾਲ ਦੁਨੀਆਂ ਤੇ ਕੀ ਇੰਪੈਕਟ ਹੋ ਰਿਹਾ। ਹਾਲਾਂਕਿ ਮੈਂ ਭਾਵਨਾਵਾਂ ਚੋਂ ਬੋਲ ਰਿਹਾ ਸੀ ਪਰ ਉਹਦਾ ਇੰਪੈਕਟ ਨਹੀਂ ਸੀ ਜਾ ਰਿਹਾ ਕਿਉਂਕਿ ਮੈਂ ਇਹ ਸੋਚ ਕੇ ਪ੍ਰੋਗਰਾਮ ਕਰਦਾ ਕਿ ਮੈਂ ਇੱਦਾਂ ਦਿਲੋਂ ਬੋਲਾਂ ਕਿ ਤੁਹਾਡੇ ਦਿਲਾਂ ਚ ਲੈ ਜਾ ਤੇ ਜੇ ਇਹੀ ਕਮਿਊਨੀਕੇਸ਼ਨ ਨਹੀਂ ਬਣਦਾ ਤੇ ਇਹਦੇ ਚ ਫਰਕ ਹੈ ਹੁਣ ਜਦੋਂ ਕੱਲ ਦੁਬਾਰਾ ਗੱਲ ਹੋਈ ਤੇ ਮੈਂ ਡਾਕਟਰ ਨੂੰ ਕਿਹਾ ਮੈਂ ਕਿਹਾ ਮੈਨੂੰ ਤੁਸੀਂ ਨੰਬ ਕਰ ਦੋਗੇ ਕਹਿੰਦਾ ਬਿਲਕੁਲ ਅਸੀਂ ਹਾਲ ਦੀ ਘੜੀ ਇਮੋਸ਼ਨਸ ਨੂੰ ਸਪਰੈਸ ਕਰਾਂਗੇ ਤਾਂ ਕਿ ਤੁਸੀਂ ਸਥਿਤੀ ਨੂੰ ਕੋਪ ਕਰ ਲਓ ਉਹ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਉਭਾਰਿਓ ਤੇ ਨਵੇਂ ਖਿਆਲਾਂ ਨਾਲ ਪੁਰਾਣਿਆਂ ਨੂੰ ਰਿਪਲੇਸ ਕਰ ਦਿਓ ਤੇ ਤੁਸੀਂ ਇਸ ਜੰਜਾਲ ਵਿੱਚੋਂ ਬਾਹਰ ਆ ਜਾਓਗੇ ਇਸ ਮਨੋਸਥਿਤੀ ਚੋਂ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਜੇ ਮੈਂ ਭਾਵਨਾਵਾਂ ਛੱਡ ਦਿੱਤੀਆਂ ਜਾਂ ਕੁਛ ਦਿਨ ਦਬਾ ਦਿੱਤੀਆਂ ਤਾਂ ਫਿਰ ਸ਼ੋਅ ਕਰਨ ਦਾ ਕੀ ਫਾਇਦਾ ਉਹ ਤਾਂ ਇੱਕ ਮਸ਼ੀਨ ਹੈ ਮੈਂ ਜੋ ਅੱਜ ਦੇ ਨੋਟਸ ਤਿਆਰ ਕੀਤੇ ਆ ਅੱਜ ਕੱਲ ਤਾਂ AI ਆ ਗਈ ਇਹਦਾ ਮਤਲਬ ਤੇ ਇਹ ਆ ਵੀ ਮੈਂ ਇਹ ਸਾਰਾ ਟੈਕਸਟ AI ਚ ਪਾਵਾਂ ਤੇ ਉਹ ਪੰਜਾਬੀ ਦੇ ਵਿੱਚ ਉਵੇਂ ਉਵੇਂ ਬੋਲਣ ਲੱਗ ਜੇ ਉਵੇਂ ਉਵੇਂ ਮੈਂ ਵਿੱਚ ਬ੍ਰੇਕ ਸੈੱਟ ਕਰਦਾ ਤੇ ਉਨੇ ਉਨੇ ਟੁਕੜਿਆਂ ਚ ਮੈਂ ਪ੍ਰੋਗਰਾਮ ਦੇ ਸਕਦਾ ਕਈ ਵਾਰ ਮੇਰੇ ਪ੍ਰੋਗਰਾਮ ਚ ਕਾਲ ਨਹੀਂ ਵੀ ਆਉਂਦੀ ਉਹਨੂੰ ਆਪਾਂ ਉਸੇ ਤਰ੍ਹਾਂ ਚਲਾ ਦਿੰਦੇ ਇਹ ਤਾਂ ਮੈਂ ਅਕਸਰ ਕਰਦਾ ਰਹਿੰਦਾ ਕੀ ਰਮਨਜੀਤ AI ਆਰਟੀਫਿਸ਼ਲ ਇੰਟੈਲੀਜੈਂਸ ਤਬਦੀਲ ਹੋ ਜੇ ਕਹਿੰਦੇ ਐਗਜੈਕਟਲੀ ਅੱਜ ਦੀ ਭਾਸ਼ਾ ਵਿੱਚ ਅਸੀਂ ਤੁਹਾਨੂੰ AI ਸੋਫਟਵੇਅਰ ਦੇ ਵਿੱਚ ਬਦਲ ਦੇਣਾ ਕਿ ਭਾਵਨਾ ਹੈ ਹੀ ਨਹੀਂ ਟਪਾ ਟਪ ਜੋ ਮੂਹਰੇ ਆਇਆ ਟਪਾ ਟਪ ਬੋਲ ਦੇਣਾ ਔਰ ਖੂਬਸੂਰਤ ਲਫ਼ਜ਼ ਲੱਭ ਕੇ ਲਿਆਓ ਜਿਹੜੇ ਤੁਹਾਡੇ ਕੋਲ ਹੈਗੇ ਨੇ ਉਹੀ ਚੱਕ ਕੇ ਕਹਿੰਦੇ ਉਹ ਚ ਪਾ ਦੋ ਚਾਹੇ ਤੁਸੀਂ ਸੋਫਟਵੇਅਰ ਚ ਪਾ ਦੋ ਚਾਹੇ ਖੁਦ ਸੋਫਟਵੇਅਰ ਬਣ ਜਾਓ ਅਸੀਂ ਉਸ ਤਰ੍ਹਾਂ ਦੇ ਹਾਲਾਤ ਵਿੱਚ ਆ ਰਹੇ ਹਾਂ ਕੱਲ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਸੋਰੀ ਇਫ ਯੂ ਆਰ ਆ ਜਰਨਲਿਸਟ ਮੀਡੀਆ ਨੇ ਇੰਸਟਾਗ੍ਰਾਮ ਨੇ ਫੇਸਬੁੱਕ ਨੇ ਯੂਟਿਊਬ ਦੀਆਂ ਰੀਲਾਂ ਨੇ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਮੇਰੇ ਕੋਲ ਬਹੁਤ ਮਰੀਜ਼ ਆ ਰਹੇ ਨੇ ਅੱਜ ਕੱਲ ਤੇ ਉਹ ਇਦਾਂ ਦੇ ਤੇ ਮੈਂ ਕਿਹਾ ਮੈਂ ਕੰਮ ਕਿਵੇਂ ਕਰੂੰ ਕਹਿੰਦੇ ਬਾਈ ਜੀ ਕੰਮ ਤਾਂ ਹੁਣ ਇਸ ਹਾਲਤ ਤੱਕ ਪਹੁੰਚ ਚੁੱਕਿਆ ਕਿ ਪਾਇਲਟ ਵੀ ਇਦਾਂ ਦੀਆਂ ਦਵਾਈਆਂ ਖਾ ਕੇ ਜਹਾਜ਼ ਉਡਾ ਰਹੇ ਆ ਡਾਕਟਰ ਸਰਜਰੀਆਂ ਕਰ ਰਹੇ ਆ ਬਹੁਤ ਲੋਕ ਅਕਾਊਂਟਿੰਗ ਦਾ ਕੰਮ ਕਰ ਰਹੇ ਆ ਵਕੀਲ ਕੇਸ ਲੜ ਰਹੇ ਆ ਮੈਂ ਕਿਹਾ ਹੈ ਕਹਿੰਦੇ ਮਨੁੱਖ ਉਹੀ ਅੱਜ ਕੱਲ ਓਨੇ ਕ ਪੈਸੇ ਕਮਾਉਣ ਜੋਗਾ ਬਚਿਆ ਜਿਹੜਾ AI ਦੇ ਵਿੱਚ ਤਬਦੀਲ ਹੋ ਚੁੱਕਿਆ ਉਹ ਕਹਿੰਦੇ AI ਆਊਗੀ ਆਰਟੀਫਿਸ਼ਲ ਇੰਟੈਲੀਜੈਂਸ ਆਊਗੀ ਬਿਨਾਂ ਭਾਵਨਾਵਾਂ ਤੋਂ ਟੈਕਨੋਲੋਜੀ ਆ ਰਹੀ ਹੈ ਤੇ ਮਨੁੱਖ ਨੂੰ ਰਿਪਲੇਸ ਕਰ ਦੂਗੀ ਕਹਿੰਦੇ ਮਨੁੱਖ ਆਲਰੇਡੀ AI ਚ ਤਬਦੀਲ ਹੋ ਚੁੱਕਿਆ ਆ ਕੱਲ ਤੋਂ ਤੁਸੀਂ ਜਾ ਕੇ ਜਿਹੜਾ ਪ੍ਰੋਗਰਾਮ ਕਰਨਾ ਹੈ ਉਹ AI ਹੈ ਤੇ ਮੈਂ ਕਿਹਾ ਵੀ ਫੇਰ ਮੈਨੂੰ ਕੀ ਹੈ ਤਿੰਨ ਡੰਗ ਦੀ ਦਵਾਈ ਦਿੱਤੀ ਮੈਂ ਇੱਕ ਰਾਤ ਖਾਧੀ ਮੈਂ ਦੋ ਦੰਗਾਂ ਦੀ ਛੱਡ ਦਿੱਤੀ ਮੈਂ ਕਿਹਾ ਯਾਰ ਮਰ ਜਾਓ ਪਰ ਬੋਲੋ ਦਿਲੋਂ ਦਿਲੋਂ ਬੋਲਣਾ ਦਿਲੋਂ ਜੋੜਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਦਿਲਾਂ ਦੀ ਸਾਂਝ ਵੀ ਛੱਡ ਦਿੱਤੀ ਫਿਰ ਬਹੁਤ ਮਾੜਾ ਹੋਏਗਾ ਕਿਉਂਕਿ ਮੈਂ ਰਹਿੰਦਾ ਜਿੰਨੇ ਪ੍ਰੋਗਰਾਮ ਕਰ ਸਕਦਾ ਮੈਂ ਤੁਹਾਡੇ ਨਾਲ ਜੁੜਨ ਆਇਆ ਤੁਸੀਂ ਮੇਰੇ ਨਾਲ ਜੁੜਨ ਆਏ ਹੋ ਇਹ ਜੋੜ ਹੈ ਇਹ ਇੱਕ ਤਾਲਮੇਲ ਹੈ ਇਹ ਨਹੀਂ ਕਿ ਮਸਾਲੇਦਾਰ ਖਬਰਾਂ ਕਰਤੀਆਂ ਉਹ ਕਰਤਾ ਇਹ ਕਰਤਾ ਉਹ ਤਾਂ ਸਾਰੇ ਕਿਤੇ ਚੱਲ ਰਿਹਾ ਉਹ ਸਾਰੇ ਕਿਤੇ ਚੱਲ ਰਿਹਾ ਅਸੀਂ ਇੱਕ ਦੂਜੇ ਨੂੰ ਮੈਂ ਕੋਈ ਮਨੋਰੰਜਨ ਨਹੀਂ ਕਰਨਾ ਚਾਹੁੰਦਾ ਤੁਹਾਡਾ ਮੈਂ ਸਿਰਫ ਤੇ ਸਿਰਫ ਤੁਹਾਡੇ ਦਿਲ ਦੇ ਦੀਵੇ ਨੂੰ ਬਲਦਾ ਰੱਖਣਾ ਚਾਹੁੰਦਾ ਮੇਰਾ ਮਕਸਦ ਹੀ ਇਹ ਹੈ ਇਸ ਤੋਂ ਵੀ ਹੇਠਾਂ ਜਾਣਾ ਪੈ ਜੇ ਕੱਲ ਪਰਸੋਂ ਇੱਕ ਹੋਰ ਗੱਲ ਹੋਈ ਕਹਿੰਦੇ ਜੇ ਥੋੜੀ ਜਿਹੀ ਤੇਰੀ ਆਮਦਨ ਵੀ ਘਟੀ ਸਾਡੇ ਕੋਲ ਕੁਛ ਨੌਕਰ ਕੰਮ ਕਰਦੇ ਨੇ ਕਹਿੰਦੇ ਨੇਪਾਲ ਨਿਕਲ ਜਾ ਇੰਡੀਆ ਨਾਲੋਂ ਦੁੱਗਣੀ ਕਰੰਸੀ ਹੈ ਇਦੋਂ ਵੀ ਜੇ ਅੱਧੀ ਤਨਖਾਹ ਰਹਿ ਗਈ ਆਪਣੇ ਕੋਲ ਨੇਪਾਲ ਚ ਵੀ ਇੰਤਜ਼ਾਮ ਆ ਤੂੰ ਉੱਥੇ ਬਹਿ ਜਾ ਕਹਿੰਦੇ ਤੇਰੇ ਕੋਲ ਜੋ ਸਮਾਨ ਚਾਹੀਦਾ ਇਹ ਉੱਥੇ ਲੈ ਜਾ ਤੇ ਆਪਾਂ ਉੱਥੋਂ ਬਹਿ ਕੇ ਵੀ ਤੇਰਾ ਸ਼ੋਅ ਚਲਾ ਦਾਂਗੇ ਪਰ ਸ਼ੋਅ ਮਸਟ ਗੋ ਆਨ ਇਦੋਂ ਵੀ ਜੇ ਚੌਥੀ ਚਾਰ ਗੁਣਾ ਘੱਟ ਕਰੰਸੀ ਵਾਲਾ ਮੁਲਕ ਮਿਲਿਆ ਆਪਾਂ ਤੈਨੂੰ ਉੱਥੇ ਵੀ ਬਿਠਾ ਦੇਣਾ ਸਾਨੂੰ ਪੈਸੇ ਦੀ ਲੋੜ ਨਹੀਂ ਪੈਸਾ ਉਹੀ ਹੈ ਮੈਂ ਵਾਰ ਵਾਰ ਕਹਿ ਰਿਹਾ ਕਿ ਮੈਨੂੰ ਮਿਲ ਰਿਹਾ ਮੇਰਾ ਅਦਾਰਾ ਚੱਲਦਾ ਰਹਿਣਾ ਚਾਹੀਦਾ ਸੋ ਮੇਰੀ ਇਹ ਬਹੁਤ ਵੱਡੀ ਬੇਨਤੀ ਹੈ ਤੇ ਇਹਦੇ ਵਾਸਤੇ ਸਾਨੂੰ ਕੋਈ ਹਜ਼ਾਰਾਂ ਲੱਖਾਂ ਡਾਲਰਾਂ ਦੀ ਲੋੜ ਨਹੀਂ ਥੋੜੇ ਥੋੜੇ ਜੇ ਹਲਕੇ ਫੁਲਕੇ ਜੇ ਔਰ ਉਹ ਵੀ ਜਿਹੜੇ ਹੱਕ ਹਲਾਲ ਵਾਲੇ ਆ ਜਿੰਨੇ ਚ ਥੋੜੇ ਚੋਂ ਥੋੜਾ ਕਰ ਸਕਦੇ ਹੋ ਮੈਨੂੰ $25 ਵਾਲੇ ਵੀ ਪ੍ਰੋਗਰਾਮ ਹੈ ਜੇ ਸਾਡੇ ਲਈ ਉਹ ਵੀ ਬਹੁਤ ਹੋਵੇਗਾ ਪਰ ਆਪਾਂ ਨੇ ਇਹਨੂੰ ਚਲਾਉਣਾ ਹੈ ਨਾ ਜਿਹੜੀ ਭਾਵਨਾ ਨਾਲ ਚਲਾਉਣਾ ਉਹ ਦਰੁਸਤ ਰਹਿਣੀ ਚਾਹੀਦੀ ਹੈ ਸੋ ਇਸ ਰੇਡੀਓ ਨਾਲ ਜਿਵੇਂ ਮੈਂ ਜੁੜਿਆ ਔਰ ਜਿਹੜੇ ਹਾਲਾਤ ਵਿੱਚੋਂ ਅਸੀਂ ਕੰਮ ਕਰ ਰਹੇ ਹਾਂ ਉਹ ਇਹੀ ਹੈ ਹਾਂ ਜਿਸ ਦਿਨ ਕਦੇ ਕੁਫਰ ਤੋਲਿਆ ਝੂਠ ਬੋਲਿਆ ਜਾਂ ਮੇਰੀ ਕਿਸੇ ਗੱਲ ਨਾਲ ਤੁਹਾਨੂੰ ਕਿਸੇ ਵਰਗ ਨਾਲ ਨਫ਼ਰਤ ਹੋ ਜੇ ਉਦੋਂ ਹੈ ਬੁਰਾਈ ਨਾਲ ਹੋਵੇ ਗਲਤ ਪਾਲਿਸੀ ਨਾਲ ਹੋਵੇ ਮੈਂ ਸਹਿਮਤ ਹਾਂ ਪਰ ਜੇ ਕੋਈ ਖਾਸ ਮਨੁੱਖਾਂ ਦਾ ਵਰਗ ਤੁਹਾਨੂੰ ਬੁਰਾ ਲੱਗਣ ਲੱਗ ਜੇ ਮੇਰੀਆਂ ਗੱਲਾਂ ਤੋਂ ਕਿ ਕਾਲੇ ਲੋਕ ਇਹੋ ਜਿਹੇ ਹੁੰਦੇ ਆ ਸਿੱਖ ਇਹੋ ਜਿਹੇ ਹੁੰਦੇ ਆ ਪਾਕਿਸਤਾਨੀ ਇਹੋ ਜਿਹੇ ਹੁੰਦੇ ਆ ਜਦੋਂ ਕਿਤੇ ਸਮੂਹ ਨਾਲ ਕਿਸੇ ਪੂਰੇ ਸਮੂਹ ਨਾਲ ਨਫ਼ਰਤ ਹੋ ਜੇ ਉਹ ਕੋਈ ਵੀ ਵਿਚਾਰ ਖਤਰਨਾਕ ਹੈ ਜਦੋਂ ਕਿਸੇ ਵਿਅਕਤੀ ਨਾਲ ਨਫ਼ਰਤ ਹੋ ਜੇ ਉਹ ਵੀ ਵਿਚਾਰ ਖਤਰਨਾਕ ਹੈ ਉਸ ਵਿਅਕਤੀ ਦੇ ਮਨ ਵਿੱਚ ਪਈ ਈਰਖਾ ਉਸ ਈਰਖਾ ਦੇ ਨਾਲ ਅਸੀਂ ਲੜਨਾ ਆ ਵਿਅਕਤੀ ਦੇ ਨਾਲ ਨਹੀਂ ਲੜਨਾ ਉਸ ਸਾਬਤ ਸਰੀਰ ਦੇ ਨਾਲ ਨਹੀਂ ਲੜਨਾ ਕਿਸੇ ਦੇ ਮਨ ਚ ਨਫ਼ਰਤ ਆ ਗਈ ਜੇ ਅਸੀਂ ਉਹਨੂੰ ਗੋਲੀ ਮਾਰ ਕੇ ਮਾਰਤਾ ਬੰਦਾ ਮਰੇਗਾ ਨਫ਼ਰਤ ਨਹੀਂ ਮਰੇਗੀ ਨਫ਼ਰਤ ਪਿਆਰ ਨਾਲ ਜਿੱਤੀ ਜਾਏਗੀ ਸੋ ਆਪਣਾ ਜੋ ਯੁੱਗ ਹੈ ਜਿਹੜੀ ਇਹਦੇ ਵਿੱਚ ਇੱਕ ਦੂਜੇ ਤੋਂ ਦੂਰ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਕੁਝ ਖ਼ਬਰਾਂ ਇਹ ਜਿਹੀ ਆਈਆਂ ਮੈਂ ਉਹਨਾਂ ਤੇ ਗੱਲ ਕਰੂੰਗਾ ਅੱਜ ਤੇ ਉਹਨਾਂ ਨੂੰ ਅਸੀਂ ਜ਼ਰੂਰ ਛੂਹਾਂਗੇ ਤੇ ਟੱਚ ਕਰਾਂਗੇ ਸੋ ਇੰਨੀ ਕੁ ਤਾਂ ਰਹੀ ਮੇਰੀ ਅੱਜ ਦੀ ਭੂਮਿਕਾ ਪਹਿਲਾਂ ਕੁਝ ਕੈਨੇਡੀਅਨ ਖ਼ਬਰਾਂ ਫਿਰ ਇੱਕ ਪੰਜਾਬੀ ਦਾ ਆਈ ਬਲੀ ਪੰਜਾਬੀ ਦਾ ਹੀ ਪਾਇਆ ਸ਼ਾਇਦ ਮੈਂ ਇੱਕ ਗੀਤ ਸੁਣਾਂਗੇ ਤੇ ਉਹ ਤੋਂ ਬਾਅਦ ਅਸੀਂ ਅੰਟੈਰੀਓ ਪ੍ਰੋਵਿੰਸ਼ੀਅਲ ਪੋਲਿਟਿਕਸ ਦੇ ਉੱਤੇ ਗੱਲ ਕਰਨੀ ਹੈ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਮੇਰੇ ਨਾਲ ਜਸਵਿੰਦਰ ਸਲ ਸਾਹਿਬ ਸ਼ਾਮਲ ਹੋਣਗੇ ਅਸੀਂ ਸਿਰਫ ਕੁਝ ਪਾਲਿਸੀਜ਼ ਦੇ ਉੱਤੇ ਡਿਸਕਸ਼ਨ ਕਰਨੀ ਹੈ ਕਿ ਇਨ੍ਹਾਂ ਦੀ ਗ੍ਰਾਸ ਰੂਟ ਫਿਲਾਸਫੀ ਕੀ ਹੈ ਇੰਪਲੀਮੈਂਟੇਸ਼ਨ ਕੀ ਹੈ ਤੇ ਪ੍ਰੈਜੈਂਟੇਸ਼ਨ ਕੀ ਹੈ ਕਥਨੀ ਤੇ ਕਰਨੀ ਦੇ ਵਿੱਚ ਕੀ ਫਰਕ ਹੈ ਔਰ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਕਿਹੋ ਜਿਹੀ ਭਾਵਨਾ ਹੋਣੀ ਚਾਹੀਦੀ ਹੈ ਪਿਛਲੀ ਵਾਰੀ ਜਿਵੇਂ ਗੁੱਸਾ ਨਫ਼ਰਤ ਕੋਈ ਇਹੋ ਜਿਹੀ ਗੱਲ ਆ ਜਾਂਦੀ ਹੈ ਆਪਾਂ ਗੱਲਾਂ ਕਰਦੇ ਹਾਂ ਉਹ ਨਹੀਂ ਸਾਡਾ ਮਕਸਦ ਮਕਸਦ ਇਹ ਹੈ ਕਿ ਚੰਗੀ ਤਰ੍ਹਾਂ ਚੀਜ਼ਾਂ ਨੂੰ ਸਮਝਣਾ ਤੇ ਸਮਝਦਾਰ ਵਿਅਕਤੀ ਹੋ ਕਰ ਸਮਝਣਾ ਕੋਈ ਹਮਕੋ ਸਮਝਾ ਦੇ ਗਾਲਿਬ ਕਹਿੰਦੇ ਆ ਕੋਈ ਹਮਕੋ ਸਮਝਾ ਦੇ ਕਿ ਸਮਝਾਏ ਕਿਆ ਕੀ ਦੱਸਿਆ ਜਾਵੇ ਇਹੀ ਸਾਨੂੰ ਸਿਖਾ ਦੋ ਇਹੀ ਲੋਕ ਚਾਹੁੰਦੇ ਆ ਕਿ ਕੋਈ ਹਮਕੋ ਸਮਝਾ ਦੇ ਕਿ ਸਮਝਾਏਂਗੇ ਕਿਆ ਦਿੱਲੀ ਮੇ ਰਹਿਣਾ ਹੈ ਤੋ ਖਾਵੇਂਗੇ ਕਿਆ ਦਿੱਲੀ ਇੰਨੀ ਮਹਿੰਗੀ ਹੋਗੀ ਦਿੱਲੀ ਇੰਨੀ ਔਖੀ ਹੋਗੀ ਗਾਲਿਬ ਕਹਿੰਦਾ ਦਿੱਲੀ ਚ ਰਹੂੰਗਾ ਅੱਛਾ ਉਹਨੇ ਇਹ ਕਿਹਾ ਕਿ ਖਾਏਂਗੇ ਕਿਆ ਨੀ ਉਹ ਰਮਨਜੀਤ ਵਰਗਾ ਕਮਜ਼ੋਰ ਜਦੋਂ ਲਿਖਦਾ ਕਿ ਦਿੱਲੀ ਮੇ ਰਹੇਂਗੇ ਤੋ ਖਾਏਂਗੇ ਕਿਆ ਖਾਏਂਗੇ ਚ ਆਪਣਾ ਮਤਲਬ ਹੈ ਦਿੱਲੀ ਮੇ ਰਹੇਂਗੇ ਤੋ ਖਾਵੇਂਗੇ ਕਿਆ ਕੋਈ ਹਮਕੋ ਸਮਝਾ ਦੇ ਕਿ ਸਮਝਾਏਂਗੇ ਕਿਆ ਮਿਰਜ਼ਾ ਗਾਲਿਬ ਤੇ ਖੈਰ ਹੁਣ ਇਸ ਦੇ ਨਾਲ ਜੇ ਆਪਾਂ ਅਗਲੇ ਗੀਤ ਵੱਲ ਵੱਧਦੇ ਹਾਂ ਤੇ ਉਹ ਤੋਂ ਬਾਅਦ ਆਪਾਂ ਖ਼ਬਰਾਂ ਦੇ ਉੱਤੇ ਫਟਾਫਟ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ
ਬੈਲੀ ਵਾਉਂਦਾ ਸਪੁੱਤਰ ਜ਼ਮੀਨ ਤਾਂ ਜੀ ਦੂਰੋਂ ਬੋਲ ਸੁਣ ਕੇ ਉਹ ਬੇਤਾਬ ਹੋਇਆ ਟੱਲੀ ਵਗਦੀ ਤੇ ਧਰਤੀ ਧੜਕਦੀ ਚੋਂ ਅੱਲੜ ਸੋਹਣ ਜਜ਼ਬਾਤਾਂ ਓ ਰਬਾਬ ਹੋਇਆ ਅਲੱਚੀ ਨੈਣਾ ਨੂੰ ਚੇਤਕ ਦੀਦਾਰ ਦੀ ਤੇ ਖੁਸਨੋ ਨੂਰ ਨੂੰ ਦੇਖਣ ਦਾ ਖਾਬ ਹੋਇਆ ਏਦਾਂ ਰੂਹਾਂ ਦੀ ਮਹਿਕ ਨੂੰ ਪਾਲਦਾ ਜੀ ਉਹ ਤਾਂ ਆਪੇ ਹੀ ਜੀਕਣ ਗੁਲਾਬ ਹੋਇਆ ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ ਬਦਲਾ ਨੇ ਬੰਦੋਬਸਤ ਵੀ ਕੀਤੇ ਨੇ ਉਂਗਦਾ ਸਾਰੇ ਧੁੱਪ ਹੋਰੀ ਲਾਉਣ ਕਲਾ ਤੇ ਖੁਸ਼ਬੋ ਅੱਜ ਮਿਲ ਕੇ ਮਹਿਫਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ ਦਿਲ ਨੂੰ ਜਾ
ਨਾ ਤੇ ਜੋ ਵੀ ਆਲਮ ਬਣਿਆ ਤੇਰਾ ਤਾਂ ਦਿਲ ਨੂੰ ਜਾਂਦਾ ਹਸਰਤ ਚੰਦੋ ਆਤਣਿਆ ਤੇਰਾ ਤਾਂ ਦਿਲ ਨੂੰ ਜਾਂਦਾ ਜਦ ਮੈਨੂੰ ਸੁਰਖ ਗਿਆ ਕੋਈ ਜਾਮਾ ਪਹਿਨਾਉਣ ਲੱਗੀ ਨੇ ਧਰਤੀ ਤੋਂ ਲਈ ਜਾਗ ਸੁਪਨੇ ਰੰਗਵਾਉਣ ਲੱਗੇ ਨੇ ਤੇ ਬੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਜਾਗ ਸੁਪਨੇ ਰੰਗਵਾਉਣ ਲੱਗੇ ਨੇ
Transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
You're listening to the Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਪਹਿਲੀ ਗੱਲ ਤਾਂ ਜੇ ਕਿਤੇ ਰੇਡੀਓ ਦੇ ਸਿਗਨਲ ਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਸਾਫ ਗੱਲ ਹੈ ਕਿ 647-872-4900 ਬੜਾ ਸੋਹਣਾ ਬਦਲ ਹੈ ਤੁਸੀਂ ਇੱਕ ਵਾਰੀ ਰੇਡੀਓ ਇਹ ਪ੍ਰੋਗਰਾਮ ਸੁਣਨ ਲਈ ਟੈਲੀਫੋਨ ਦੇ ਉੱਤੇ ਨੰਬਰ ਡਾਇਲ ਕਰੋ ਤੇ ਬਿਲਕੁਲ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਤੁਸੀਂ ਇਹ ਸ਼ੋਅ ਸਾਡਾ ਸੁਣ ਸਕਦੇ ਹੋ ਤੇ ਸਟੂਡੀਓ ਵਿੱਚ ਕਾਲ ਇਨ ਕਰਨ ਲਈ ਨੰਬਰ ਹੈ 416-620-1778 416-620-1778
ਔਰ ਕੁਝ ਦਿਨਾਂ ਤੱਕ ਇਹ ਹੈ ਕਿ ਜੇਕਰ ਸੈੱਲ ਫੋਨ ਤੇ ਵੀ ਗੱਲ ਕਰਨੀ ਹੋਵੇ ਤਾਂ ਮੇਰਾ ਵਟਸਐਪ ਨੰਬਰ ਹੈ 7802437033 7802437033 ਕੱਲ ਵੀ ਤੁਸੀਂ ਡਾਇਰੈਕਟ ਕਾਲ ਕੀਤੀ ਤੇ ਮੈਂ ਵਟਸਐਪ ਦੇ ਜ਼ਰੀਏ ਤੁਹਾਡੀ ਕਾਲ ਪ੍ਰੋਗਰਾਮ ਚ ਸ਼ਾਮਲ ਕਰ ਲਈ। ਤੁਸੀਂ ਮੈਨੂੰ ਟੈਕਸਟ ਵੀ ਕਰ ਸਕਦੇ ਹੋ। ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ 24 6472424746 4742 247 4746 ਇਹ ਸਾਡਾ ਸੇਲਸ ਦਾ ਟੈਲੀਫੋਨ ਨੰਬਰ ਹੈ। ਇਸ਼ਤਿਹਾਰਾਂ ਕਮਰਸ਼ੀਅਲਸ ਦੇਣੇ ਹੋਣ, ਐਡਵਰਟਾਈਜ਼ ਕਰਨਾ ਹੋਵੇ, ਸਪਾਂਸਰਸ਼ਿਪ ਕਰਨੀਆਂ ਹੋਣ, ਜ਼ਰੂਰ ਜ਼ਰੂਰ ਸਾਡੇ ਨਾਲ ਇਸ ਨੰਬਰ ਦੇ ਨਾਲ ਰਾਬਤਾ ਕਰੋ। ਤੁਸੀਂ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਤੇ ਮੈਂ ਅੱਗੇ ਕਾਲ ਤੁਹਾਡੀ ਦਫ਼ਤਰ ਦੇ ਵਿੱਚ ਟ੍ਰਾਂਸਫਰ ਕਰਵਾ ਦਵਾਂਗਾ, ਤੁਹਾਡੀ ਗੱਲਬਾਤ ਕਰਵਾ ਦਵਾਂਗਾ ਤੇ ਆਪਾਂ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਕਰ ਸਕਦੇ ਹਾਂ ਤੇ ਇਸ ਰੇਡੀਓ ਨੂੰ ਹੋਰ ਆਰਥਿਕ ਤੌਰ ਤੇ ਮਜ਼ਬੂਤ ਕਰ ਸਕਦੇ ਹਾਂ। ਵੱਡੀ ਗੱਲ ਆ ਜਿਹੜੀ ਅਗਲੀ ਖ਼ਬਰ ਤੇ ਜਾਣਾ, ਉਹ ਤੋਂ ਪਹਿਲਾਂ ਟਿੱਪਣੀ ਕਰ ਲਈਏ, ਫਿਰ ਉਸ ਟਿੱਪਣੀ ਨੂੰ ਮੈਂ ਉਹਦੀ ਦਲੀਲ ਦਵਾਂਗਾ। ਇੱਕ ਕੰਟਰੀ ਦੇ ਵਿੱਚ ਦੋ ਸਿਸਟਮ ਚੱਲਦੇ ਆ। ਕਿਹੜੇ ਕੰਟਰੀ ਚ ਚੱਲਦੇ ਆ? ਉਹ ਬਈ ਸਾਰਿਆਂ ਚ ਹੀ ਚੱਲਦੇ ਆ। ਸਿਸਟਮ ਦੋ ਨੇ, ਇੱਕ ਤਕੜੇ ਲਈ ਤੇ ਇੱਕ ਮਾੜੇ ਲਈ। ਇੱਕ ਲੋਕ ਤਾਂ ਉਹ ਨੇ ਜਿਹੜੇ ਆਪਣੇ ਖਰਚਿਆਂ ਦਾ ਵਾਧਾ ਦੱਸ ਕੇ ਕੀਮਤਾਂ ਵਧਾ ਸਕਦੇ ਨੇ ਜਾਂ ਸਹੂਲਤਾਂ ਦੇ ਵਿੱਚ ਕਮੀ ਕਰ ਸਕਦੇ ਆ, ਘੱਟ ਤੋਲ ਸਕਦੇ ਆ, ਤੇ ਦੂਜੀ ਉਹ ਧਿਰ ਹੈ ਕਿ ਜੇ ਉਨ੍ਹਾਂ ਦੇ ਖਰਚੇ ਵੱਧ ਜਾਂਦੇ ਆ ਤੇ ਉਨ੍ਹਾਂ ਤੋਂ ਆਪਣਾ ਦਿੱਤਾ ਹੋਇਆ ਕੰਮ ਪੂਰਾ ਨਹੀਂ ਹੁੰਦਾ ਤੇ ਉਨ੍ਹਾਂ ਤੇ ਜੁਰਮਾਨੇ ਕੀਤੇ ਜਾਂਦੇ ਨੇ। ਸਜ਼ਾ ਤੇ ਸਹੂਲਤ ਦਾ ਪੈਮਾਨਾ ਸਿਰਫ ਅਮੀਰ ਤੇ ਗਰੀਬ ਦਾ ਹੈ, ਔਰ ਅਮੀਰ ਵੀ ਤੁਹਾਡੇ ਮੇਰੇ ਨਾਲੋਂ ਅਮੀਰ ਨਹੀਂ, ਬੇਹੱਦ ਬੇਹਿਸਾਬ ਅਮੀਰ। ਜਦੋਂ ਉਨ੍ਹਾਂ ਦੀ ਗੱਲ ਆਉਂਦੀ ਹੈ ਉਦੋਂ ਜਾ ਕੇ ਇਹ ਫਰਕ ਦਾ ਪਤਾ ਲੱਗਦਾ ਹੈ। ਤੇ ਹੁਣ ਸਿਸਟਮ ਕੀ ਆ, ਆਪਾਂ ਉਹਦੇ ਵੱਲ ਧਿਆਨ ਕਰਾਂਗੇ। ਜਿਹੜੀ ਆ ਦੋ ਵਰਗਾਂ ਦੀ ਮੈਂ ਗੱਲ ਕੀਤੀ ਆ, ਟੇਲ ਆਫ ਟੂ ਕਲਾਸਿਸ, ਆ ਟੇਲ ਆਫ ਟੂ ਸਿਟੀਜ਼ ਬਾਏ ਚਾਰਲਸ ਡਿਕਨਸ, ਉਹਦੇ ਵਾਲੀ ਗੱਲ ਵਾਲੀ ਖ਼ਬਰ ਆਪਾਂ ਅੱਗੇ ਕਰਨੀ ਆ। ਪਹਿਲਾਂ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਦਿੱਤਾ, ਜਦੋਂ ਕੋਈ ਤੁਹਾਨੂੰ ਵਡਿਆ ਦੇਵੇ ਕਿ ਸਭ ਤੋਂ ਪਹਿਲਾਂ ਮੇਰੇ ਲਈ ਤੂੰ ਹੈ, ਸਭ ਤੋਂ ਪਹਿਲਾਂ ਅਲਬਰਟਾ, ਸਭ ਤੋਂ ਪਹਿਲਾਂ ਓਨਟੈਰੀਓ, ਸਭ ਤੋਂ ਪਹਿਲਾਂ ਟੋਰਾਂਟੋ, ਸਭ ਤੋਂ ਪਹਿਲਾਂ ਬ੍ਰੈਂਪਟਨ, ਸਭ ਤੋਂ ਪਹਿਲਾਂ ਮੇਰੇ ਲਈ ਮਾਰਖਮ ਹੈ, ਜਿਹੜਾ ਵੀ ਵਿਅਕਤੀ ਇਹੋ ਜਿਹਾ ਬੋਲਦਾ। ਸਾਡੇ ਇੱਕ ਵਾਰ ਇੱਕ ਰੇਡੀਓ ਹੋਸਟ ਸੀ, ਉਹ ਕਿਸੇ ਜਗ੍ਹਾ ਤੋਂ ਆਇਆ, ਕਹਿੰਦਾ ਉੱਥੇ ਮੇਰੇ ਲਈ ਉਹ ਸ਼ਹਿਰ ਵਧੀਆ ਸੀ ਤੇ ਇੱਥੇ ਮੇਰੇ ਲਈ ਹੁਣ ਸਭ ਤੋਂ ਪਹਿਲਾਂ ਆਹ ਸ਼ਹਿਰ ਵਧੀਆ। ਤੇ ਮੈਂ ਕਿਹਾ ਪਿਛਲੇ ਨਾਲ ਇੰਨੀ ਛੇਤੀ ਦੇਗਾ? ਉਹ ਪਿਛਲਾ ਵੀ ਉਦੋਂ ਚੰਗਾ ਹੀ ਸੀ, ਜੇ ਦੁਬਾਰਾ ਪਿੱਛੇ ਜਾਣਾ ਪੈ ਗਿਆ ਫਿਰ ਕਹਿ ਦਾਂਗੇ ਨਹੀਂ ਹੁਣ ਫਿਰ ਮੇਰੇ ਲਈ ਇਹ ਸ਼ਹਿਰ ਵਧੀਆ, ਹੁਣ ਤੁਸੀਂ ਮੇਰੀ ਟ੍ਰਾਂਸਫਰ ਕਰ ਦਿਓ। ਤੇ ਮੈਂ ਕਹੂੰਗਾ ਅਲਬਰਟਾ ਫਸਟ, ਫਿਰ ਮੈਨੂੰ ਕਹਿੰਦਾ ਟੋਰਾਂਟੋ ਫਸਟ, ਫਿਰ ਮੈਨੂੰ ਅਲਬਰਟਾ ਭੇਜ ਤਾਂ ਫਿਰ ਅਲਬਰਟਾ ਫਸਟ, ਜਦੋਂ ਮੈਂ ਅਮਰੀਕਾ ਚਲਾ ਗਿਆ ਤਾਂ ਅਮਰੀਕਾ ਫਸਟ, ਜਦੋਂ ਮੈਂ ਭਾਰਤ ਆ ਗਿਆ ਤਾਂ ਭਾਰਤ ਫਸਟ, ਜਦੋਂ ਪੰਜਾਬ ਆ ਗਿਆ ਤਾਂ ਪੰਜਾਬ ਫਸਟ। ਓਏ ਤੂੰ ਦੋਗਲਾ ਤੇ ਮਤਲਬ ਪ੍ਰਸਤ ਆਦਮੀ ਹੈ। ਹੁਣ ਇਹਨਾਂ ਨੇ ਓਨਟੈਰੀਓ ਪ੍ਰੀਮੀਅਰ ਨੇ ਕੀ ਗੱਲ ਕੀਤੀ ਹੈ, ਉਹ ਕਹਿੰਦੇ ਵੀ ਜਿਹੜੇ ਸਾਡੇ ਸੂਬੇ ਦੇ ਮੈਡੀਕਲ ਸਕੂਲਜ਼ ਨੇ, ਮੈਂ ਚਾਹੁੰਦਾ ਇਹਨਾਂ ਦੀਆਂ 100% ਸੀਟਾਂ ਸਿਰਫ ਓਨਟੈਰੀਓ ਦੇ ਬੱਚਿਆਂ ਲਈ ਹੋਣ। ਹੁਣ ਮੈਰਿਟ ਮੁਰਿਟ ਛੱਡਤੀ, ਹੁਣ ਬਸ ਤੁਸੀਂ ਓਨਟੈਰੀਓ ਵਾਸੀ ਹੋਣੇ ਚਾਹੀਦੇ ਹੋ ਤੇ ਤੁਸੀਂ ਕਾਬਲ ਹੋ, ਤੁਹਾਡੀ ਬੇਸਿਕ ਕੁਆਲੀਫਿਕੇਸ਼ਨ ਓਨਟੈਰੀਓ ਦਾ ਵਾਸੀ ਹੋਣਾ ਆ, ਤੁਹਾਡਾ ਸਰਟੀਫਿਕੇਟ ਵੀ ਨਹੀਂ, ਤੁਹਾਡਾ ਲਾਇਸੈਂਸ ਦੇ ਉੱਤੇ ਓਨਟੈਰੀਓ ਹੋਣਾ ਚਾਹੀਦਾ, ਮਤਲਬ ਹੋ ਗਏ ਓਨਟੈਰੀਓ ਚ ਦਾਖਲਾ ਲੈਣ ਦੇ ਕਾਬਲ ਹੋ ਗਏ। ਔਰ ਜੇ ਕਿਸੇ ਦੀ ਕਾਬਲੀਅਤ ਤੁਹਾਡੇ ਤੋਂ ਜ਼ਿਆਦਾ ਹੈ ਤੇ ਉਹਦੇ ਲਾਇਸੈਂਸ ਦੇ ਉੱਪਰ ਕੁਬੈਕ ਹੈ ਤੇ ਉਹ ਮੇਰੇ ਨਾਲੋਂ ਜ਼ਿਆਦਾ ਲਿਆ ਕੇ ਤੋਂ ਗਿਆ, ਉਹ ਕੈਨੇਡੀਅਨ ਵੀ ਨਹੀਂ ਰਿਹਾ। ਇਸ ਤਰ੍ਹਾਂ ਤੁਹਾਨੂੰ ਵਰਗਾਂ ਦੇ ਵਿੱਚ ਵੰਡ ਕੇ ਨਖੇੜਿਆ ਜਾ ਰਿਹਾ। ਹੁਣ ਸੁਣ ਕੇ ਤਾਂ ਵਧੀਆ ਲੱਗੂ ਵੀ ਹਾਂ ਵੀ ਸਾਡੇ ਬੱਚਿਆਂ ਨੂੰ ਦਾਖਲਾ ਮਿਲ ਜੂ, ਫੱਟ ਤੁਸੀਂ ਇਹ ਸੋਚੋਗੇ, ਪਰ ਤੁਹਾਡੇ ਬੱਚਿਆਂ ਨੂੰ ਦਾਖਲਾ ਤਾਂ ਉਨਿਆਂ ਨੂੰ ਮਿਲਣਾ ਜਿੰਨਿਆਂ ਨੂੰ ਮਿਲਣਾ, ਕਿਉਂਕਿ ਜਦੋਂ ਕਾਲਜ ਹੀ ਥੋੜੇ ਨੇ ਤੁਹਾਡੇ ਸਾਰਿਆਂ ਦੇ ਬੱਚੇ ਜੇ ਤਾਂ ਦਾਖਲ ਹੁੰਦੇ ਆ ਕਿ ਠੀਕ ਹੈ, ਓਨਟੈਰੀਓ ਚ ਜਿੰਨੇ ਬੱਚੇ ਡਾਕਟਰ ਬਣਨਾ ਚਾਹੁੰਦੇ ਆ ਤੂੰ ਦੋ ਤੁਸੀਂ ਉਨਿਆਂ ਨੂੰ ਦਾਖਲਾ ਤੇ ਕਹਿ ਦੋ ਵੀ ਓਨਟੈਰੀਓ ਫਸਟ। ਫੀਸਾਂ ਉੱਥੇ ਦੀਆਂ ਉੱਥੇ, ਟੀਚਰ ਘੱਟ, ਇਨਫਰਾਸਟ੍ਰਕਚਰ ਦੇਣਾ ਨਹੀਂ ਤੇ ਓਨਟੈਰੀਓ ਫਸਟ, ਇਹ ਕਿਵੇਂ ਗੱਲ ਬਣ ਗਈ? ਵੀ ਕਹਿਣ ਨੂੰ ਵਡਿਆਲੇ ਲੋਕ ਦੇ ਪੱਲਿਓ ਢੇਲਾ ਨਹੀਂ ਲੱਗਣਾ, ਪੱਲਿਓ ਢੇਲਾ ਨਹੀਂ ਲੱਗਣਾ ਤੇ ਓਨਟੈਰੀਓ ਫਸਟ। ਡੱਗ ਫੋਰਡ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 18% ਜਿਹੜੀਆਂ ਮੈਡੀਕਲ ਐਜੂਕੇਸ਼ਨ ਦੀਆਂ ਸੀਟਾਂ ਨੇ 18% ਵਿਦੇਸ਼ੀ ਲੈ ਜਾਂਦੇ ਆ,
ਤੇ ਅੱਗੇ ਉਹ ਕਹਿੰਦੇ ਇਨ ਮਾਈ ਓਪੀਨੀਅਨ ਵੀ ਵਿਲ ਕੰਟੀਨਿਊ ਵਰਕਿੰਗ ਵਿਦ ਦ ਮਿਨਿਸਟਰੀ ਗੈਟ ਰਿਡ ਆਫ ਦੀ 18% ਦੈਨ ਗੈਟ ਰਿਡ ਆਫ ਮਾਈਗ੍ਰੈਂਟਸ ਆਲਸੋ ਇਮੀਗ੍ਰੈਂਟਸ ਆਲਸੋ ਕਰ ਲਾ ਰਿੱਡਾਂ ਤੇ ਜਿਹੜੇ ਆਪਣੇ ਘਰ ਪੈਦਾ ਹੋਏ ਆ ਜਿਹੜੇ ਡਿਸੇਬਲਡ ਬੱਚੇ ਉਹ ਓਨਟੈਰੀਓ ਫਸਟ ਚ ਆਉਂਦੇ ਆ ਜਿਹੜਾ ਕੋਈ ਬੱਚਾ ਜੋ ਆਟਿਜ਼ਮ ਨਾਲ ਪੀੜਤ ਪੈਦਾ ਹੋਇਆ ਹੈ ਆਟਿਜ਼ਮ ਨਾਲ ਸੰਘਰਸ਼ ਕਰ ਰਿਹਾ ਕਿ ਤੁਸੀਂ ਉਹਦੇ ਲਈ ਸਭ ਕੁਝ ਕਰਨ ਨੂੰ ਤਿਆਰ ਹੋ ਬਿਕੋਜ਼ ਯੂ ਆਰ ਓਨਟੈਰੀਓ ਪ੍ਰੀਮੀਅਰ ਤੇ ਹੀ ਇਜ਼ ਓਨਟੈਰੀਓਜ਼ ਨਿਊਲੀ ਬੋਰਨ ਆਟਿਜ਼ਮ ਪੀੜਤ ਬੱਚਾ ਕੀ ਕੁਆਲੀਫਿਕੇਸ਼ਨ ਨੂੰ ਮੰਨੋਗੇ ਤੁਸੀਂ ਕਿ ਇੱਕ ਬੰਦਾ 90 ਸਾਲ ਦੀ ਉਮਰ ਤੱਕ ਓਨਟੈਰੀਓ ਨੂੰ ਟੈਕਸ ਦਿੰਦਾ ਆਇਆ ਤੇ ਅੱਜ ਲੌਂਗ ਟਰਮ ਕੇਅਰ ਚ ਪਿਆ ਉਹਨੇ ਆਪਣੇ ਸਾਰੇ ਵਚਨ ਪੂਰੇ ਕੀਤੇ ਆ ਉਹਨੇ ਕਦੇ ਕਰਪਸ਼ਨ ਨਹੀਂ ਕੀਤੀ ਉਹਨੂੰ ਭਾਵਾਂ ਉਹਦੇ ਜ਼ਿੰਦਗੀ ਚ ਇੱਕ ਹਫ਼ਤਾ ਬਚਿਆ ਓਨਟੈਰੀਓ ਫਸਟ ਚ ਉਹਨੂੰ ਇਨਕਲੂਡ ਕਰੋਗੇ ਕਰੋਗੇ ਨਹੀਂ ਕਰੇਗਾ ਕਿਉਂਕਿ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਹੈ ਡਿਵਾਈਡ ਐਂਡ ਰੂਲ ਔਰ ਬਿਨਾਂ ਸੰਕੋਚ ਇਹ ਗੱਲ ਕਹਾਂਗੇ ਆਈ ਐਮ ਨਾਟ ਬੀਂਗ ਮੀਨ ਹਜੇ ਮੀਨ ਨਹੀਂ ਹੋਏ ਹਜੇ ਮੀਨ ਹੋਣਾ ਬਾਕੀ ਹੈ ਹਜੇ ਤਾਂ ਇਹ ਇੰਟੀਗ੍ਰਿਟੀ ਦਾ ਸਵਾਲ ਹੈ ਇਨ ਜੈਨੂਇਨਿਟੀ ਦਾ ਸਵਾਲ ਹੈ ਹਜੇ ਤਾਂ ਜੀਨੀਅਸ ਨੇ ਜੈਨੂਅਨ ਨੇ ਹਜੇ ਮੀਨ ਨਹੀਂ ਹੋਏ ਹਜੇ ਮੀਨ ਹੋਣਾ ਤਾਂ ਬਾਕੀ ਹੈ ਆਈ ਐਮ ਨਾਟ ਬੀਂਗ ਮੀਨ ਬਟ ਆਈ ਐਮ ਟੇਕਿੰਗ ਕੇਅਰ ਆਫ ਅਵਰ ਸਟੂਡੈਂਟਸ ਅਵਰ ਕਿਡਸ ਫਸਟ ਆ ਗਿਆ ਫਸਟ ਮੈਂ ਤਾਂ ਸਿਰਫ ਆਪਣੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਦੇਖਦਾ ਆਪਣਾ ਬੇਗਾਨਾ ਨਾ ਕੋ ਬੈਰੀ ਨਾ ਹੀ ਬੇਗਾਨਾ ਆਪਣਾ ਤੇ ਬੇਗਾਨਾ ਤੇ ਕੀ ਅਪਣੱਤ ਦਾ ਅਹਿਸਾਸ ਹੈ ਜੇ ਕੱਲ ਨੂੰ ਕੁਬੈਕ ਨੂੰ ਓਨਟੈਰੀਓ ਚ ਰਲਾ ਲਿਆ ਫੇਰ ਕੁਬੈਕ ਵਾਲੇ ਕਿਵੇਂ ਜਸਟੀਫਾਈ ਹੋ ਗਏ ਜੇ ਸਾਰੀ ਦੁਨੀਆ ਇੱਕ ਹੋ ਗਈ ਫੇਰ ਕੀ ਕਰੋਗੇ ਫੇਰ ਯੂ ਕੈਨ ਨਾਟ ਬਿਕਮ ਅ ਲੀਡਰ ਤੁਸੀਂ ਸਮੁੱਚੀ ਮਾਨਵਤਾ ਦੇ ਲੀਡਰ ਬਣਨ ਦੇ ਕਾਬਿਲ ਨਹੀਂ ਹੋ ਕਿਉਂਕਿ ਤੁਸੀਂ ਵੰਡੇ ਹੋਏ ਲੋਕਾਂ ਦੇ ਲੀਡਰ ਬਣ ਸਕਦੇ ਹੋ ਸਭ ਦੇ ਨਹੀਂ ਬਣ ਸਕਦੇ ਹੁਣ ਜਿਹੜੇ ਅਸੀਂ ਇਮੀਗ੍ਰੈਂਟ ਆਏ ਹਾਂ ਤੇ ਉਹਦਾ ਕੀ ਕਰੋਗੇ ਮੈਂ ਤੁਹਾਡਿਆਂ ਚ ਨਹੀਂ ਆਉਂਦਾ ਆਖਰ ਚ ਤੁਹਾਡਿਆਂ ਚ ਆਉਂਦਾ ਕੌਣ ਹੈ ਸਿਰਫ ਤੁਸੀਂ ਆਪ ਫੋਰਡ ਦੈਨ ਲਿਮਿਟਡ ਦਾ ਫੈਕਟ ਦੈਟ ਸਮ ਕਿਡਸ ਐਂਡ ਪੇਰੈਂਟਸ ਕਈਆਂ ਦੇ ਬੱਚਿਆਂ ਨੂੰ ਬਾਹਰ ਜਾ ਕੇ ਪੜ੍ਹਨਾ ਪੈਂਦਾ ਉਹ ਤੇਰੇ ਸੂਬੇ ਦੇ ਵਿੱਚ ਤਾਂ ਭਰਾਵਾ ਕਈ ਲੋਕ ਸੂਬਾ ਛੱਡ ਕੇ ਜਾਣ ਲਈ ਮਜਬੂਰ ਹੋ ਗਏ ਉਹ ਵੀ ਤਾਂ ਓਨਟੈਰੀਓ ਨੇ ਫਸਟ ਹੀ ਮੋੜ ਲਿਆ ਜਾਂ ਮੋੜ ਲਿਆ ਮਹਾਰਾ ਐਨਡੀਪੀ ਲੀਡਰ ਹੈ ਹੁਣ ਦੇਖੋ ਰਮਨ ਕਵੇ ਤਾਂ ਮਾੜਾ ਪਰ ਐਨਡੀਪੀ ਲੀਡਰ ਤਾਂ ਬੋਲ ਸਕਦੀ ਹੈ ਨਾ ਮੈਰਿਟ ਸਟਾਈਲਸ ਉਨ੍ਹਾਂ ਨੇ ਨਿਖੇਧੀ ਕੀਤੀ ਪ੍ਰੀਮੀਅਰਸ ਕਾਮੈਂਟਸ ਵਰ ਵਾਈਲਡਲੀ ਡਿਸਰਿਸਪੈਕਟਫੁਲ ਟੂ ਦੀ ਥਾਊਜੈਂਡਸ ਆਫ ਸਟੂਡੈਂਟਸ ਐਂਡ ਇੰਟਰਨੈਸ਼ਨਲੀ ਟ੍ਰੇਨਡ ਫਿਜ਼ੀਸ਼ੀਅਨਸ ਵਿਦ ਐਕਸਪੀਰੀਅੰਸ ਫਰੋਮ ਅਕਰੋਸ ਦ ਵਰਲਡ ਸਟੱਕ ਵੇਟਿੰਗ ਇਨ ਅ ਰੈਜੀਡੈਂਸੀ ਸਪਾਟ ਸੋ ਦੇ ਕੈਨ ਫਾਈਨਲੀ ਪ੍ਰੈਕਟਿਸ ਇਨ ਆਰ ਪ੍ਰੋਵਿੰਸ ਹਜ਼ਾਰਾਂ ਐਸੇ ਵਿਦਿਆਰਥੀ ਹਜ਼ਾਰਾਂ ਐਸੇ ਦੁਨੀਆਂ ਭਰ ਚੋਂ ਸਿਖਲਾਈ ਕਰਕੇ ਇਸ ਮੁਲਕ ਦੇ ਵਿਚ ਆਪਣੀਆਂ ਡਾਕਟਰੀ ਸੇਵਾਵਾਂ ਦੇਣ ਵਾਲੇ ਜਿਹੜੇ ਲੋਕ ਬੈਠੇ ਇੰਤਜ਼ਾਰ ਕਰ ਰਹੇ ਆ ਕਿ ਅਸੀਂ ਮਰੀਜ਼ਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਇਲਾਜ ਦੇ ਸਕੀਏ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਤੀ ਨਿਰਾਦਰ ਦੀ ਭਾਵਨਾ ਦਿਖਾਈ ਹੈ ਇਹ ਮੈਰਿਟ ਸਟਾਈਲਸ ਦੇ ਸ਼ਬਦ ਨੇ ਹੀ ਇਜ਼ ਟੈਲਿੰਗ ਸਕਿਲਡ ਫਿਜ਼ੀਸ਼ੀਅਨਸ ਫਰੋਮ ਅਰਾਊਂਡ ਦ ਵਰਲਡ ਲੁਕਿੰਗ ਟੂ ਬਿਲਡ ਅ ਲਾਈਫ ਇਨ ਓਨਟੈਰੀਓ ਦੈਟ ਦੇ ਆਰ ਸਿੰਪਲੀ ਨਾਟ ਵੈਲਕਮ ਹੇਅਰ ਸੋ ਇਹ ਵਾਲੀਆਂ ਨੀਤੀਆਂ ਨੇ ਤੇ ਦੇਸ਼ ਦੇ ਵਿਚ ਆਪਣੇ ਇਕ ਦਾ ਮਾਈਗ੍ਰੈਂਟ ਵਰਕਰਸ ਅਲਾਇੰਸ ਫਾਰ ਚੇਂਜ ਹੈ ਉਨ੍ਹਾਂ ਨੇ ਬਹੁਤ ਗੁੱਸਾ ਜ਼ਾਹਰ ਕੀਤਾ ਪ੍ਰੀਮੀਅਰ ਦੇ ਇਸ ਬਿਆਨ ਦੇ ਉੱਤੇ ਕਹਿੰਦੇ ਐਕਚੁਅਲੀ ਹੀ ਇਜ਼ ਡਿਸਟ੍ਰੈਕਟਿੰਗ ਫਰੋਮ ਹਿਸ ਕਰੋਨਿਕ ਅੰਡਰ ਫੰਡਿੰਗ ਆਫ ਪਬਲਿਕ ਐਜੂਕੇਸ਼ਨ ਐਕਚੁਅਲੀ ਕਹਿੰਦੇ ਜਿਹੜੇ ਇਨ੍ਹਾਂ ਨੇ ਅੰਡਰ ਫੰਡਿੰਗ ਕੀਤੀ ਹੈ ਜੋ ਕਟੌਤੀਆਂ ਕੀਤੀਆਂ ਨੇ ਜੋ ਗ੍ਰਾਂਟਾਂ ਪਬਲਿਕ ਅਦਾਰਿਆਂ ਨੂੰ ਦਿੱਤੀਆਂ ਜਾਣੀਆਂ ਸੀ ਉਨ੍ਹਾਂ ਤੋਂ ਧਿਆਨ ਖਿੱਚ ਰੱਖਿਆ ਵੀ ਇਹ ਤਾਂ ਮੈਂ ਨਾਕਸ ਤੇ ਨਕਾਰਾ ਕਰਦੀ ਤੇ ਰੌਲਾ ਪਾਤਾ ਵੀ ਇੰਟਰਨੈਸ਼ਨਲ ਸਟੂਡੈਂਟ ਖਾ ਗਏ ਹਾਏ ਹੋਏ ਉਹ ਤੁਹਾਨੂੰ ਖਾ ਗਿਆ ਉਹ ਤੁਹਾਨੂੰ ਖਾ ਗਿਆ ਆਪ ਜਿਹੜਾ ਕੁਛ ਕਰੀ ਜਾਂਦੇ ਆ ਉਹਦੇ ਤੇ ਕਿਸੇ ਦਾ ਧਿਆਨ ਹੀ ਨਹੀਂ ਹੈ ਇਟ ਇਜ਼ ਅ ਵੈਰੀ ਵੈਰੀ ਸੀਰੀਅਸ ਸਟੇਟਮੈਂਟ ਮਾਈਗ੍ਰੈਂਟਸ ਲਿਵ ਹੇਅਰ ਵੀ ਵਰਕ ਹੇਅਰ ਵੀ ਹੈਵ ਫੈਮਿਲੀਜ਼ ਵੀ ਆਰ ਓਨਟੈਰੀਅਨਸ ਵੀ ਡਿਜ਼ਰਵ ਇਕੁਅਲ ਰਾਈਟਸ ਨਾਟ ਐਕਸਕਲੂਜਨ ਅਸੀਂ ਬਾਹਰੋਂ ਆਏ ਹਾਂ ਅਸੀਂ ਓਨਟੈਰੀਓ ਲਈ ਕੰਮ ਕਰਦੇ ਹਾਂ ਸਾਡੇ ਇੱਥੇ ਪਰਿਵਾਰ ਨੇ ਅਸੀਂ ਵੀ ਆਪਣੇ ਆਪ ਨੂੰ ਓਨਟੈਰੀਓ ਦਾ ਸਮਝਦੇ ਹਾਂ ਤੇ ਤੁਸੀਂ ਸਾਨੂੰ ਬੇਦਖਲ ਕਰਤਾ
ਔਰ ਅਸੀਂ ਪੈਸੇ ਲਾ ਕੇ ਤੁਹਾਡੀਆਂ ਸ਼ਰਤਾਂ ਪੂਰੀਆਂ ਕਰਕੇ ਆਏ ਆ, ਤੁਸੀਂ ਸਾਨੂੰ ਬੇਦਖਲ ਕਰਤਾ। ਇਸ ਪ੍ਰੀਮੀਅਰ ਦੀ ਸਟੇਟਮੈਂਟ ਦੀ ਪੂਰਨ ਤੌਰ ਤੇ ਨਿਖੇਧੀ ਕੀਤੇ ਜਾਣਾ ਕੋਈ ਨਜਾਇਜ਼ ਨਹੀਂ ਲੱਗ ਰਿਹਾ। ਤੁਸੀਂ ਫੰਡਿੰਗ ਦੇ ਮਾਡਲ, ਇਹ ਜਿਹੜੀ ਹੁਣ ਤੱਕ ਦੀ ਨੀਤੀ ਚੱਲੀ ਹੈ, ਇੱਕ ਵਰਗ ਦੇ ਖਿਲਾਫ ਦੂਜੇ ਨੂੰ ਖੜਾ ਕਰ ਦੋ, ਤੁਸੀਂ ਕਦੇ ਵੀ ਕੋਈ ਨੀਤੀ ਮਾੜੀ ਨਹੀਂ ਕੀਤੀ। ਨਾਲੇ ਮੁਆਫੀਆਂ ਮੰਗੀਆਂ, ਨਾਲੇ ਤੁਹਾਡੇ ਕੀਤੀਆਂ ਤੇ ਪੁਲਿਸ ਜਾਂਚਾਂ ਚੱਲ ਰਹੀਆਂ ਨੇ, ਆਡਿਟ ਰਿਪੋਰਟਸ ਦੇ ਵਿੱਚ ਤੁਸੀਂ ਫੇਲ ਹੋ ਚੁੱਕੇ ਹੋ। ਇਹ ਸਾਰਾ ਕੁਝ ਤੁਹਾਡਾ ਮੂਹਰੇ ਆਇਆ ਪਿਆ ਤੁਹਾਡੇ ਆਪਣੇ ਹੀ ਬਣਾਏ ਹੋਏ ਕਾਨੂੰਨਾਂ ਦੇ ਤਹਿਤ, ਜਿਹੜੇ ਬਹੁਤ ਸੌਫਟ ਨੇ, ਉਹਨਾਂ ਦੇ ਜ਼ਰੀਏ ਵੀ ਤੁਸੀਂ ਆਪਣੇ ਆਪ ਨੂੰ ਪ੍ਰੂਫ ਨਹੀਂ ਕਰ ਸਕੇ ਕਿ ਯੂ ਆਰ ਅਬਵ ਬੋਰਡ। ਤੇ ਹੁਣ ਤੌੜਾ ਦੂਜਿਆਂ ਤੇ ਝਾੜਤਾ, ਤੇ ਮੇਰੇ ਖਿਆਲ ਦੇ ਵਿੱਚ ਇਹ ਸਟੇਟਮੈਂਟ ਇੱਥੇ ਤੱਕ ਰੁਕੀ ਨਹੀਂ ਰਹੇਗੀ, ਇਹਦੇ ਅੱਗੇ ਹੋਰ ਰੈਪਰਕਰਸ਼ਨਸ ਜ਼ਰੂਰ ਸਾਹਮਣੇ ਆਉਣਗੇ। ਤੇ ਖੈਰ ਹੁਣ ਇਹ ਕਿੱਥੋਂ ਕੁ ਤੱਕ ਗੱਲ ਨੂੰ ਲੈ ਕੇ ਜਾਂਦੇ ਆ, ਇਹ ਤਾਂ ਭਾਈ ਇਹਨਾਂ ਦੇ ਉੱਤੇ ਡਿਪੈਂਡ ਕਰਦਾ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ, ਫਿਰ ਅਗਲੀ ਖਬਰ ਵੱਲ ਵਧਾਂਗੇ। ਅਗਲੀ ਖਬਰ ਹੈ ਜਿਹੜੀ ਉਸੇ ਦੇ ਉੱਤੇ ਹੀ ਹੈ ਜਿਹੜਾ ਮੈਂ ਪਹਿਲਾਂ ਇੱਕ ਸਟੇਟਮੈਂਟ ਤੁਹਾਨੂੰ ਦਿੱਤੀ ਸੀ ਕਿ ਮੈਂ ਜਿਹੜੀ ਟਿੱਪਣੀ ਕੀਤੀ ਹੈ ਹੁਣ ਤੁਸੀਂ ਉਹਨੂੰ ਖਬਰ ਨਾਲ ਜੋੜ ਕੇ ਦੇਖ ਲਿਓ।
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
You're listening to the Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਸਟੂਡੀਓ ਦਾ ਕਾਲ ਇਨ ਨੰਬਰ 416-1620-1778-416-1620-1778। ਮੈਂ ਕਿਹਾ ਸੀ ਨਾ ਕਿ ਇੱਕ ਦੇਸ਼ ਦੇ ਵਿੱਚ ਦੋ ਸਿਸਟਮ, ਇੱਕ ਪ੍ਰਬੰਧ ਦੇ ਵਿੱਚ ਦੋ ਪ੍ਰਬੰਧ ਚੱਲਦੇ ਆ। ਖਰਚੇ ਦੱਸ ਕੇ ਕੋਈ ਤਾਂ ਕੀਮਤਾਂ ਵੀ ਵਧਾ ਸਕਦਾ ਤੇ ਕਿਸੇ ਦੂਜੇ ਨੂੰ ਜੁਰਮਾਨੇ ਵੀ ਹੋ ਸਕਦੇ ਆ ਕਿ ਤੁਸੀਂ ਇੰਨੇ ਪੈਸਿਆਂ ਦੇ ਵਿੱਚ ਇਹ ਕੰਮ ਕਿਉਂ ਨਹੀਂ ਕਰਕੇ ਦਿੱਤਾ। ਸਜ਼ਾ ਤੇ ਸਹੂਲਤ, ਇਹਨਾਂ ਦੋਨਾਂ ਦੇ ਵਿੱਚ ਵੀ ਵੱਡਾ ਇੱਕ ਪਹਾੜਾ ਆ। ਹੁਣ ਆਪਾਂ ਜਾਣਦੇ ਹਾਂ ਕਿ ਸਾਡੇ ਸੂਬੇ ਦੇ ਵਿੱਚ ਹੋਮਲੈਸ ਲੋਕ ਨੇ, ਮੈਂਟਲ ਸਮੱਸਿਆਵਾਂ ਨਾਲ ਜਾਂ ਵਧੇਰੇ ਜ਼ਰੂਰਤਾਂ ਦੇ ਨਾਲ ਜੂਝ ਰਹੇ ਲੋਕ, ਜਿਨ੍ਹਾਂ ਨੂੰ ਅਸੀਂ ਜ਼ਰੂਰਤਮੰਦ ਕਹਿੰਦੇ ਹਾਂ, ਉਨ੍ਹਾਂ ਨੂੰ ਆਸਰੇ ਦੀ ਲੋੜ ਹੈ। ਸੋ ਆਸਰੇ ਦੇ ਪ੍ਰਬੰਧ ਤਾਂ ਸਰਕਾਰ ਨੇ ਕਰਨੇ ਨੇ। ਇਸ ਦੌਰਾਨ ਕੁਝ ਲੋਕਾਂ ਨੇ ਗਰੁੱਪ ਹੋਮਸ ਚਲਾਏ ਆ, ਰੂਮਿੰਗ ਦੀ ਵਿਵਸਥਾ ਕੀਤੀ ਆ, ਜਿੱਥੇ ਉਹ ਇੱਕ ਘਰ ਚ ਇੱਕ ਇੱਕ ਕਮਰਾ ਦੇ ਕੇ 3-4 ਲੋਕਾਂ ਨੂੰ ਰਿਹਾਇਸ਼ ਦੇ ਦਿੰਦੇ ਆ। ਫਿਰ ਉਨ੍ਹਾਂ ਨੇ ਕੋਈ ਹੋਰ ਪ੍ਰੋਗਰਾਮ ਚ ਵਾਧਾ ਕੀਤਾ ਕਿ ਚਲੋ ਜੇ ਕਿਸੇ ਨੂੰ ਰੋਟੀ ਪਾਣੀ ਦੀ ਲੋੜ ਆ ਉਹ ਦੇ ਦਿਓ, ਦਵਾਈ ਬੂਟੀ ਦੀ ਲੋੜ ਆ ਉਹ ਦੇ ਦਿਓ। ਸੋ ਇਸੇ ਤਰ੍ਹਾਂ ਦਾ ਇੱਕ ਗਰੁੱਪ ਹੋਮ ਸਿਸਟਮ ਚਲਾ ਰਹੀ ਆ, ਜਿਹਦੇ ਵਿੱਚ ਇੱਕ ਔਰਤ ਦਾ ਜ਼ਿਕਰ ਕੀਤਾ, ਪਰ ਉਹਦੇ ਜ਼ਰੀਏ ਇਹ ਨਵੇਂ ਕਾਨੂੰਨਾਂ ਦੀ ਗੱਲ ਆ ਰਹੀ ਹੈ ਕਿ ਹੁਣ ਕੀ ਹੋ ਰਿਹਾ। ਆਪ ਤਾਂ ਕੁਝ ਬਣਾਉਣਾ ਨਹੀਂ, ਹੇਠਲੇ ਲੈਵਲ ਤੇ ਜੇ ਕਿਸੇ ਨੇ ਸੋਚਿਆ ਕਿ ਆਪਾਂ ਵੀ ਆ ਛੋਟਾ ਮੋਟਾ ਜਿਹਾ ਇੱਦਾਂ ਦਾ ਕੇਅਰ ਹੋਮ ਚਲਾ ਲਈਏ, ਉਨ੍ਹਾਂ ਉੱਤੇ ਉਹ ਸ਼ਰਤਾਂ ਲਾ ਲਈਆਂ ਜਿਹੜੇ ਵੱਡੇ ਕੇਅਰ ਹੋਮ ਦੇ ਵਾਸਤੇ ਤਾਂ ਸੌਖੀਆਂ ਨੇ ਪੂਰੀਆਂ ਕਰਨੀਆਂ, ਪਰ ਛੋਟੇ ਵਾਲੇ ਦੇ ਖਰਚੇ ਵੱਧ ਜਾਂਦੇ ਆ। ਸੋ ਛੋਟਿਆਂ ਨੂੰ ਟਾਈਟ ਕਰੋਗੇ ਉਹ ਸਿਸਟਮ ਚੋਂ ਬਾਹਰ ਹੋ ਜਾਣਗੇ ਕਿ ਤੁਸੀਂ ਜੁਰਮਾਨੇ ਕਰੋ। ਜੁਰਮਾਨੇ ਲੱਖ ਲੱਖ ਡਾਲਰ ਦੇ, ਜਿਹੜੇ ਕਿ ਬਹੁਤ ਥੋੜੇ ਦੇ ਵਿੱਚੋਂ ਥੋੜਾ, ਜਿਵੇਂ ਹੁਣ ਥੋੜੇ ਵਪਾਰ ਵਾਲਾ ਬੰਦਾ ਆ, ਜਿਵੇਂ ਸਾਡੇ ਛੋਟਾ ਰੇਡੀਓ ਹੈ, ਠੀਕ ਹੈ, ਜਾਂ ਤਾਂ ਸਾਡੇ ਇੱਥੇ 100 ਕਨੈਕਸ਼ਨ ਚੱਲਦੇ, ਹੁਣ ਇਧਰੋਂ ਘੱਟ ਆ ਉਧਰੋਂ ਪੂਰਾ ਹੋ ਗਿਆ, ਇੱਕੋ ਲੈਵਲ ਤੇ ਦੇਸ਼ ਦੇ ਵਿੱਚੋਂ ਕਾਰਪੋਰੇਟ ਐਡਾ ਚੱਕ ਲਓ, ਵੱਡੇ ਅਦਾਰੇ ਜਿਵੇਂ ਕੰਮ ਕਰਦੇ ਆ ਨੈਸ਼ਨਲ ਲੈਵਲ ਤੇ, ਹੁਣ ਜਿਹੜਾ ਛੋਟਾ ਅਦਾਰਾ ਉਹਦੇ ਉੱਤੇ ਵੀ ਉਨੀ ਸ਼ਰਤਾਂ ਜਿੰਨੇ ਵੱਡੇ ਅਦਾਰੇ ਤੇ ਆ। ਤੁਸੀਂ ਇੱਕ ਟਰੱਕ ਪਾ ਲਓ, 5 ਟਰੱਕ ਪਾ ਲਓ, ਤੁਸੀਂ 5,000 ਟਰੱਕ ਪਾ ਲਓ, ਨਿਯਮ ਤੁਹਾਡੇ ਲਈ ਬਰਾਬਰ ਹੈ। 5,000 ਵਾਲੇ ਨੇ ਵਕੀਲ ਵੀ ਪੱਕਾ ਰੱਖ ਲਿਆ, ਉਹਨੇ ਆਪਣੀ ਵਰਕਸ਼ਾਪ ਵੀ ਲਾ ਲਈ, ਉਹਨੇ ਟਾਇਰਾਂ ਦਾ ਵੀ ਇਕੱਠੀ ਡੀਲ ਮਾਰੀ,
ਉਹਨੇ ਮਹੀਨੇ ਦੇ ਵਿੱਚ ਜੇ ਆਰਡਰ ਕਰਨੇ ਆ 1000 ਟਾਇਰ ਆਰਡਰ ਕਰ ਦੇਣੇ ਆ ਤੇ ਉਹਨੂੰ ਡਿਸਕਾਊਂਟ ਵੀ ਮਿਲ ਜਾਣਾ ਕਿਉਂਕਿ ਅਗਲੇ ਨੇ ਇੱਕੋ ਥਰਾਂ ਤੇ 52 ਫੁੱਟ ਦਾ ਟਰੱਕ ਭੇਜਣਾ ਤੇ ਸਾਰੇ ਟਾਇਰ ਲਾ ਦੇਣੇ ਆ। ਇੱਕ ਬੰਦੇ ਨੇ 4 ਟਾਇਰ ਮੰਗਾਏ, 2 ਉਧਰੋਂ ਮੰਗਾਏ, ਲਾਉਣ ਦਾ ਕੰਮ, ਚੜਾਉਣ ਦਾ ਕੰਮ, ਉੱਥੇ ਜਾ ਕੇ ਟਰੱਕ ਪਾਰ ਕਰਨ ਦਾ ਕੰਮ, ਉਹਦੀ ਕੋਸਟ ਵੱਧ ਗਈ। ਹੁਣ ਤੁਸੀਂ ਸ਼ਰਾਬ ਦਾ ਠੇਕਾ ਖੋਲ ਲਓ, ਜੇ ਮੇਰੇ ਕੋਲ 100 ਜਗ੍ਹਾ ਤੇ ਠੇਕੇ ਆ, 50 ਠੇਕੇ ਆ ਮੇਰੇ ਕੋਲ ਸ਼ਰਾਬ ਦੇ, ਇੱਕ ਕੰਪਨੀ ਨੇ ਡੀਲ ਲਾਤੀ ਵੀ ਜਿਹੜਾ 1,00,000 ਬੋਤਲ ਲਊਗਾ ਉਹਨੂੰ $15 ਦੀ ਬੋਤਲ ਪਊਗੀ, ਵੈਸੇ $25 ਦੀ ਆ, ਤੇ ਇੱਕ ਨੇ 5 ਬੋਤਲਾਂ ਲੈ ਕੇ ਦੁਕਾਨ ਤੇ ਧਰਨੀਆਂ, ਉਹਨੇ ਇਕੱਠੇ ਚੁਕਾਉਣੀਆਂ ਨੇ ਤੇ ਆਪਣੇ ਇੱਕ ਪਿਕਅਪ ਟਰੱਕ ਰੱਖਣਾ ਤੇ ਉਹਦੇ ਨਾਲ 4-4 ਪੇਟੀਆਂ ਉਹਨੇ ਨਾਲ ਦੀਆਂ ਸਾਰੀਆਂ ਲੋਕੇਸ਼ਨ ਤੇ ਲਾ ਦੇਣੀਆਂ। ਇੱਕ ਵਿਚਾਰੇ ਨੇ ਇੱਕੋ ਬੋਤਲ ਲਿਆ ਕੇ ਰੱਖ ਲੈਣੀ ਤੇ 20 ਦਿਨ ਵੇਟ ਕਰੀ ਜਾਣੀ ਹੈ। ਸੋ ਜਿਹੜਾ ਛੋਟਾ ਵਪਾਰੀ ਹੈ ਉਹਦੇ ਤੇ ਬੜੀ ਮਾਰ ਪੈਂਦੀ ਹੈ, ਪਰ ਉਹਦੇ ਚ ਕੋਈ ਨੁਕਸ ਹੈ ਕਿ ਉਹ ਆਪਣੇ ਆਪ ਨੂੰ ਵੱਡਾ ਵਪਾਰੀ ਵੀ ਸਮਝ ਲੈਂਦਾ ਕਿ ਬਈ ਮੇਰੀ ਕਲਾਸ ਉਹਦੇ ਨਾਲ ਰਲਦੀ ਹੈ, ਉਹਦੀ ਕਲਾਸ ਐਕਚੁਅਲੀ ਜੇ ਰਲਦੀ ਹੈ। ਹੁਣ ਸਾਡੇ ਇੱਥੇ ਕਈ ਗੈਸ ਸਟੇਸ਼ਨ ਚਲਾਉਂਦੇ ਆ, ਕਈ ਗੈਸ ਸਟੇਸ਼ਨਾਂ ਦੇ ਵਿੱਚ 3 ਇੰਪਲੋਈ ਕੰਮ ਕਰਦੇ ਆ, ਉਹ ਮਾਲਕ ਆਪਣੇ ਆਪ ਨੂੰ ਇੰਪਲੋਈਜ਼ ਤੋਂ ਵੱਡਾ ਸਮਝਦਾ, ਹਾਲਾਂਕਿ ਕਦੇ ਕਦੇ ਉਹ ਆਪ ਵੀ ਸ਼ਿਫਟ ਲਾ ਰਿਹਾ ਹੁੰਦਾ, ਪਰ ਉਹ ਆਪਣੇ ਆਪ ਨੂੰ ਐਂ ਸੋਚਦਾ ਜਿਵੇਂ ਸ਼ੈਲ ਕੰਪਨੀ ਦਾ ਮਾਲਕ ਤੇ ਮੈਂ ਦੋਨੇ ਇੱਕੋ ਹੀ ਹੈ। ਬਸ ਆਹੀ ਨੁਕਸ ਖਾ ਜਾਂਦਾ। ਉਹੀ ਗੱਲ ਹੈ ਕਿ ਸਾਰਾ ਜੰਗਲ ਇਸੇ ਵਿਸ਼ਵਾਸ ਦੇ ਵਿੱਚ ਕੱਟਦਾ ਰਿਹਾ ਕਿ ਕੁਲਾੜੀ ਦੇ ਦਸਤੇ ਵਿੱਚ ਵੀ ਲੱਕੜ ਹੈ ਤੇ ਲੱਕੜ ਸਾਡੀ ਆਪਣੀ ਹੈ। ਕੋਈ ਵੀ ਕੁਹਾੜੀ ਉਦੋਂ ਤੱਕ ਦਰਖਤ ਨਹੀਂ ਵੱਢ ਸਕਦੀ ਜਦ ਤੱਕ ਉਹਨੂੰ ਲੱਕੜ ਦਾ ਦਸਤਾ ਨਾ ਪਵੇ। ਲੱਕੜ ਉਹ ਦਰਖਤਾਂ ਨਹੀਂ ਦੇਣੀ ਹੈ ਜਿਹਦੇ ਕਰਕੇ ਕੁਹਾੜੀ ਦਾ ਫਲ ਸਾਰੇ ਜੰਗਲ ਨੂੰ ਕੱਟੂਗਾ। ਇਹ ਇਕਾਨਮੀ ਆ, ਇਹ ਕਲਾਸ ਸਟਰਗਲ ਹੈ, ਇਹਨੂੰ ਸਮਝੋ। ਇਹਨੂੰ ਆਪਣਾ ਹਰ ਵਰਗ ਦੇ ਵਿੱਚੋਂ, ਭਾਰਤ ਵਿੱਚ ਵੀ ਹੈ, ਮੈਂ ਸਾਫ਼ ਤੌਰ ਤੇ ਕਹਿੰਦਾ ਬੀਜੇਪੀ ਨੇ ਬੜੇ ਮੁਸਲਮਾਨ ਲਏ, ਬੀਜੇਪੀ ਨੇ ਪਹਿਲੀ ਵਾਰ ਮੁਸਲਮਾਨ ਰਾਸ਼ਟਰਪਤੀ ਖੜਾ ਕੀਤਾ ਡਾਕਟਰ ਅਬਦੁਲ ਕਲਾਮ ਆਜ਼ਾਦ ਦੇ ਰੂਪ ਦੇ ਵਿੱਚ। ਜਦੋਂ ਅਬਦੁਲ ਕਲਾਮ ਆਜ਼ਾਦ ਨੂੰ ਰਾਸ਼ਟਰਪਤੀ ਬਣਾਇਆ ਤੇ ਉਹਦੇ ਖਿਲਾਫ਼ ਲਕਸ਼ਮੀ ਕਾਂਤਾ ਸਹਿਗਲ, ਉਹ ਪੰਜਾਬ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਘੁਲਾਟੀਆ, ਉਹ ਖੜੀ ਕੀਤੀ ਦੂਜੀਆਂ ਪਾਰਟੀਆਂ ਨੇ, ਪਰ ਉਹ ਕਹਿੰਦੇ ਦੇਖੋ ਜੀ ਅਸੀਂ ਤਾਂ ਮੁਸਲਮਾਨ ਮੂਹਰੇ ਲਿਆਂਦਾ। ਸ਼ਾਹ ਨਵਾਜ਼ ਖਾਨ ਉਹਨਾਂ ਦਾ ਬੜਾ ਵੱਡਾ ਮਿਨਿਸਟਰ ਰਿਹਾ, ਪਰ ਕੀ ਉਹ ਮੁਸਲਮਾਨ ਹਿਤੈਸ਼ੀ ਸੀ? ਲਾਰਜ ਨੰਬਰ ਤੇ ਮੁਸਲਮਾਨਾਂ ਦਾ ਜੇ ਘਾਲ ਕਰਨਾ, ਉਨ੍ਹਾਂ ਚੋਂ ਇੱਕ ਮੁਸਲਮਾਨ ਨਾਲ ਲੈ ਲਓ। ਇਸੇ ਤਰ੍ਹਾਂ ਜੇ ਤੁਸੀਂ ਦਲਿਤਾਂ ਦੇ ਖਿਲਾਫ਼ ਉਭਰਨਾ ਤਾਂ ਇੱਕ ਦਲਿਤ ਲੀਡਰ ਲੈ ਲਓ। ਇਸੇ ਤਰ੍ਹਾਂ ਹੀ ਕੈਨੇਡਾ ਚ ਹੋ ਰਿਹਾ ਕਿ ਜਿਹੜੀ ਘੱਟ ਗਿਣਤੀਆਂ ਦੇ ਖਿਲਾਫ਼, ਮਾਈਗ੍ਰੈਂਟ ਦੇ ਖਿਲਾਫ਼ ਬੋਲਣਾ, ਉਸ ਮਿਨਿਸਟਰੀ ਦੇ ਵਿੱਚ ਮਾਈਗ੍ਰੈਂਟ ਜ਼ਰੂਰ ਹੋਊਗਾ, ਤੇ ਪ੍ਰਾਈਮ ਮਿਨਿਸਟਰ ਔਰ ਪ੍ਰੀਮੀਅਰ ਦੀ ਜਦੋਂ ਵੀ ਉਹਦੀ ਸਿਟਿੰਗ ਕਪੈਸਿਟੀ ਬਣਾਉਣੀ, ਉਹਦੇ ਪਿੱਛੇ ਹਰ ਵਰਗ ਦਾ ਨੁਮਾਇੰਦਾ ਦਿਖਾਉਣਾ, ਇੱਕ ਪੱਗ ਬੰਨੀ ਵਾਲਾ, ਇੱਕ ਮੁਸਲਮਾਨ, ਇੱਕ ਬਲੈਕ, ਇਹ 3-4 ਬੰਦੇ, ਇਹ ਪਿੱਛੇ ਡਾਇਵਰਸਿਟੀ ਦਿਖਾਉਂਦੇ ਆ। ਪਰ ਉਭਰਨ ਨੀਤੀਆਂ ਇਹਨਾਂ ਨੇ ਡਾਇਵਰਸਿਟੀ ਦੇ ਖਿਲਾਫ਼ ਬਣਾਉਣੀਆਂ ਨੇ। ਹੁਣ ਇਹ ਗਰੁੱਪ ਹੋਮਿੰਗ ਦੀ ਸਮੱਸਿਆ ਮੂਹਰੇ ਆਈ ਹੈ ਜਿੱਥੇ ਰੂਮਿੰਗ ਫੈਸਿਲਿਟੀ ਹੈ, ਤੇ ਹੁਣ ਇਹਨਾਂ ਨੇ ਕਿਹਾ ਕਿ ਇਹਦੇ ਉੱਤੇ ਬਾਈ ਲਾਜ਼ ਲਾ ਦਿੱਤੇ, ਠੀਕ ਹੈ ਜੀ। ਤੇ ਸਾਈਮਨ ਜਾਂ ਸਿਮੋਨ ਸੀਵੈਲ, ਇਹਨਾਂ ਦੇ 3 ਹੋਮਸ ਨੇ ਇਦਾਂ ਦੇ, ਮੈਲਬਰਨ, ਮਾਰਨਿੰਗ ਸਾਈਡ ਤੇ ਜਿਹੜੀਆਂ ਸਕਾਰਬਰੋ ਦੀਆਂ ਨੇਬਰਹੁੱਡਸ ਨੇ। ਇੱਥੇ 30 ਦੇ ਕਰੀਬ ਮੈਂਟਲ ਤੇ ਫਿਜ਼ੀਕਲ ਹੈਲਥ ਚੈਲੇਂਜਸ ਵਾਲੇ ਲੋਕਾਂ ਨੂੰ ਇਹਨਾਂ ਨੇ ਠਾਹਰ ਦਿੱਤੀ ਹੋਈ ਹੈ। ਇਹ ਹੋਮ ਹੁਣ ਤੱਕ ਵਿਦਆਊਟ ਪ੍ਰੋਵਿੰਸ਼ੀਅਲ ਔਰ ਮਿਊਨਿਸਪਲ ਅਪਰੂਵਲ ਦੇ ਕਈ ਸਾਲਾਂ ਤੋਂ ਚੱਲ ਰਹੇ ਸੀ, ਪਰ ਹੁਣ ਨਵੇਂ ਲਾਅ ਲਿਆਂਦੇ ਤੇ 31 ਮਾਰਚ ਤੋਂ ਇਹ ਨਾਫਜ਼ ਕਰ ਦਿੱਤੇ ਗਏ। ਹੁਣ ਸਿਵਲ ਕਹਿੰਦੀ ਹੈ ਸ਼ੀ ਵਾਂਟਸ ਟੂ ਗੈਟ ਅ ਲਾਇਸੈਂਸ, ਬਟ ਸ਼ੀ ਸੈਡ ਦਾ ਰਿਕੁਆਇਰਮੈਂਟਸ ਆਰ ਟੂ ਬਰਡਨਸਮ ਫਾਰ ਹਰ ਟੂ ਮੀਟ ਔਨ ਸ਼ੂ ਸਟ੍ਰਿੰਗਸ ਬਜਟ। ਉਹ ਇੰਨੇ ਟਾਈਟ ਬਜਟ ਤੇ ਕੰਮ ਕਰ ਰਹੀ ਹੈ ਕਿ ਉਹ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੀ। ਹੁਣ ਉਹ ਕਹਿੰਦੇ ਅਸੀਂ $36 ਪਰ ਡੇ ਦੇ ਹਿਸਾਬ ਨਾਲ ਇੱਕ ਬੰਦੇ ਨੂੰ ਚਾਰਜ ਕਰਦੇ ਹਾਂ, $11,000 ਮੇਰਾ ਤਕਰੀਬਨ ਇਹਨਾਂ ਨੂੰ ਚਲਾਉਣ ਦਾ ਖਰਚਾ, ਤੇ ਨੈਚੁਰਲੀ ਆਪਣੇ ਲਈ ਵੀ ਉਹ 5-10 ਹਜ਼ਾਰ ਚਾਹੁੰਦੇ ਆ, ਵਿੱਚੋਂ ਆਪਣਾ ਘਰ ਵੀ ਤਾਂ ਚਲਾਉਣਾ, ਕੋਈ ਲੋਕ ਸੇਵਾ ਥੋੜੀ ਕਰਨੀ ਹੈ। ਇਹ ਤਾਂ ਜਿਹੜੇ ਲੋਕ ਸੇਵਾ ਦਾ ਨਾਂ ਲੈ ਕੇ ਆਏ ਆ, ਇਦੂ ਵੀ ਵੱਧ ਕਮਾਉਂਦੇ ਆ, ਉਹ ਤਾਂ ਲੋਕਾਂ ਦੀ ਸੇਵਾ ਕਰਨੀ ਰਹੇ ਤੇ ਇਹ ਸਿਵਲ ਕਿਉਂ ਕਰੇ? ਔਰ ਜਾਂ ਇਹ ਕਿਵੇਂ ਕਰ ਸਕਦੀ ਹੈ? ਇਹਨੂੰ ਕੋਈ ਮਾਡਲ ਦਿੱਤਾ? ਉਹ ਕਹਿੰਦੇ ਜਾਂ ਤਾਂ ਸਾਨੂੰ ਫੰਡਿੰਗ ਦਿਓ, ਜੇ ਤੁਸੀਂ ਨਵੀਆਂ ਸ਼ਰਤਾਂ ਲਾਈਆਂ ਨੇ, ਪਬਲਿਕ ਸੇਫਟੀ ਦੇ ਉੱਤੇ ਤੁਸੀਂ ਕੰਸਰਨਡ ਹੋ ਕਿ ਲਾਇਸੈਂਸ ਪ੍ਰੈਕਟੀਸ਼ਨਰ ਹੋਣੇ ਚਾਹੀਦੇ ਆ, ਉੱਥੇ ਕੇਅਰ ਕਰਨ ਵਾਲਿਆਂ ਦੀ ਪੜ੍ਹਾਈ ਲਿਖਾਈ ਇਸ ਪੱਧਰ ਦੀ ਹੋਵੇ, ਆਪ ਤੁਸੀਂ ਸਕੂਲਾਂ ਦੇ ਵਿੱਚ ਕੱਲ ਟੈਕ ਤੇ ਪਰਸੋਂ, ਕੱਲ ਤਾਂ ਮੈਂ ਕੰਮ ਨਹੀਂ ਕੀਤਾ, ਵਿਦਆਊਟ ਟੈਕਨੋਲੋਜੀ ਵਾਲੇ ਬੰਦਿਆਂ ਨੂੰ ਤੁਸੀਂ ਟੈਕਨੀਕਲ ਐਜੂਕੇਸ਼ਨ ਤੇ ਲਾਇਆ, ਆਪ ਤੁਸੀਂ ਸਰਵਿਸਿਸ ਚ ਕਟੌਤੀ ਕਰ ਦਿਓ ਜੇ ਤੁਹਾਡਾ ਬਜਟ ਨਹੀਂ ਅਪਰੂਵ ਹੈਗਾ, ਤੁਸੀਂ ਕਹਿ ਦਿਓ ਜੀ ਸਲੋਹ ਨਹੀਂ ਚੱਕਣੀ। ਹੁਣ ਜੇ ਇਹਦਾ ਬਜਟ ਅਲਾਅ ਨਹੀਂ ਕਰਦਾ ਤੇ ਇਹ ਵੀ ਕਹਿ ਦੋਵੇ ਵੀ ਮੈਂ ਇੱਕ ਟਾਈਮ ਦੀ ਰੋਟੀ ਨਹੀਂ ਦੇਣੀ, ਇਹਦੇ ਉੱਤੇ ਪੂਰਾ ਕਾਨੂੰਨ ਹੈ, ਇਹੀ ਕਾਨੂੰਨ ਤੁਸੀਂ ਆਪਣੇ ਤੇ ਕਿਉਂ ਨਹੀਂ ਲਾਗੂ ਕਰਦੇ? ਜਦੋਂ ਸਰਕਾਰ ਕੰਮ ਕਰਦੀ ਹੈ ਉਦੋਂ ਉਹਦੇ ਵਿੱਚ ਇੰਨੀਆਂ ਖਾਮੀਆਂ ਛੱਡ ਦਿੰਦੀ ਹੈ। ਸਕੂਲਾਂ 'ਚ ਤੁਸੀਂ ਟੀਚਰ ਪੂਰੇ ਨਹੀਂ ਕੀਤੇ, ਤੁਹਾਨੂੰ ਲੱਖ ਡਾਲਰ ਦੇ ਹਿਸਾਬ ਨਾਲ ਜੁਰਮਾਨਾ ਨਹੀਂ ਹੋਣਾ ਚਾਹੀਦਾ, ਤੁਹਾਡੀ ਪਰਸਨਲ ਸੈਲਰੀ 'ਚੋਂ ਹੋਣਾ ਚਾਹੀਦਾ। ਜਦੋਂ ਤੁਸੀਂ ਕੋਈ ਕੀਤਾ ਵਾਅਦਾ ਪੂਰਾ ਨਹੀਂ ਕਰ ਸਕੇ ਜਾਂ ਤੁਹਾਡੀਆਂ ਨੀਤੀਆਂ ਕਰਕੇ ਤੁਹਾਨੂੰ ਪੁਲਿਸ ਜਾਂਚ ਦਾ ਸਾਹਮਣਾ ਕਰਨਾ ਪਵੇ ਤੇ ਉਹ ਜੁਰਮਾਨਾ ਤੁਸੀਂ ਆਪਣੇ ਪੈਸਿਆਂ 'ਚ ਦੋ, ਤੁਹਾਨੂੰ ਪਤਾ ਲੱਗੇ ਵੀ ਅਗਲੇ 200 ਸਾਲ ਤੱਕ ਮੈਂ ਮੇਰੀਆਂ 4 ਪੀੜ੍ਹੀਆਂ ਦੀ ਵੀ ਸਾਰੀ ਤਨਖਾਹ ਜੁਰਮਾਨੇ ਦਾਰਨ ਤੇ ਲੱਗੇ, ਫੇਰ ਪਤਾ ਲੱਗਿਆ ਕਿ ਮਿਨਿਸਟਰੀ ਕਰਨੀ ਕੀ ਹੁੰਦੀ ਹੈ। ਪੱਲੇ ਉਹ ਧੇਲਾ ਨਹੀਂ ਜਾਣਾ, ਤਨਖਾਹਾਂ ਜੇਬਾਂ 'ਚ ਪਾਉਣੀਆਂ, ਜੋ ਮਨਮਰਜ਼ੀ ਦੇ ਸਾਈਨ ਆਏ ਉਹ ਕਰਕੇ ਚਲੇ ਜਾਣੇ ਆ। ਕੌਣ ਜ਼ਿੰਮੇਵਾਰ ਹੈ? ਹੁਣ ਇਹਦੇ ਤੇ ਇੰਨੇ ਨਿਯਮ ਲਾਏ ਗਏ ਆ। ਸਿਟੀ ਕਹਿੰਦੀ ਹੈ ਵਾਈਲ ਇੰਚਾਰਜ ਆਫ ਮੇਕਿੰਗ ਸ਼ੋਰ ਰੂਮਿੰਗ ਹਾਊਸਿਸ ਆਰ ਓਪਰੇਟਿੰਗ ਅਬਵ ਬੋਰਡ ਐਨੀ ਹੈਲਥ ਕੇਅਰ ਸਰਵਿਸਿਸ ਪ੍ਰੋਵਾਈਡਡ ਐਟ ਗਰੁੱਪ ਹੋਮਸ ਆਰ ਰੈਗੂਲੇਟਡ ਬਾਈ ਪ੍ਰੋਵਿੰਸ। ਤੇ ਪ੍ਰੋਵਿੰਸਿਸ ਦੇ ਵਿੱਚ ਇਸ ਪੱਧਰ ਦੇ ਉੱਤੇ ਇਹ ਗੱਲਬਾਤ ਆਉਣੀ ਚਾਹੀਦੀ ਹੈ, ਠੀਕ ਹੈ ਜੀ। ਤੇ ਹੁਣ ਕਹਿੰਦੀ ਹੈ ਵੀ ਸਾਡਾ ਓਬਜੈਕਟਿਵ ਇਹ ਹੈ ਕਿ ਇੱਥੇ ਬੜੀ ਸੇਫ ਲੋਕਾਂ ਨੂੰ ਇੱਥੇ ਰੱਖਿਆ ਜਾਵੇ। ਹੁਣ ਪਰਸਨਲ ਕੇਅਰ ਲਾਇਸੈਂਸਿਸ ਦੀ ਰਿਕੁਆਇਰਮੈਂਟ ਖੜੀ ਕਰਤੀ, ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦਾ ਰਾਹ ਕੀ ਦੱਸਿਆ ਗਿਆ? ਆਪਣੀ ਕੋਈ ਜ਼ਿੰਮੇਵਾਰੀ ਨਹੀਂ, ਲੱਖ ਡਾਲਰ ਦਾ ਜੁਰਮਾਨਾ ਜਾਂ $36 ਉਹ ਪਰ ਡੇ ਦੇ ਹਿਸਾਬ ਨਾਲ ਚਾਰਜ ਕਰਦੀ ਹੈ, $11,000 ਉਹਦਾ ਡਾਲਰ ਖਰਚਾ ਆਇਆ, ਉਹ ਮੀਲਸ ਵੀ ਦਿੰਦੀ ਆ, ਹਾਊਸ ਕੀਪਿੰਗ ਵੀ ਕਰਦੀ ਆ, ਫਰਨਿਸ਼ਿੰਗ ਵੀ ਕਰਦੀ ਆ, ਟੋਇਲਟਰੀਜ਼ ਵੀ ਦਿੰਦੀ ਆ, ਮੈਡੀਸਨ ਵੀ ਦਿੰਦੇ ਆ, ਤੇ ਸਟਾਫ ਵੀ ਰੱਖਿਆ ਕੇਅਰ ਕਰਨ ਲਈ। ਇੰਨੇ ਬੰਦਿਆਂ ਦਾ ਬਜਟ ਜੇ ਸਰਕਾਰ ਨੂੰ ਪੁੱਛੋ ਤੇ ਇਹਨਾਂ ਨੇ ਮਿਲੀਅਨਸ ਹੀ ਬਣਾਉਣਾ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਇੰਡੀਵਿਜੁਅਲ ਤੌਰ ਤੇ ਸਿਵਿਲ ਆਪਣੀ ਜਗ੍ਹਾ ਤੇ ਠੀਕ ਹੋਊਗੀ ਜਾਂ ਉਹਦੇ ਕੰਮ 'ਚ ਕੋਈ ਨੁਕਸ ਨਹੀਂ ਹੋਣਗੇ, ਪਰ ਕੀ ਉਹਨੂੰ ਪੂਰਨ ਤੌਰ ਤੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਤੋਂ ਬਾਅਦ ਉਹਦੇ ਅੰਦਰ ਕਰਪਸ਼ਨ ਫੜੀ ਗਈ ਹੈ? ਜਿਵੇਂ ਤੁਹਾਨੂੰ ਹਰ ਤਰ੍ਹਾਂ ਦੇ ਮਾਣ ਸਤਿਕਾਰ ਦੇਣ ਤੋਂ ਬਾਅਦ ਤੁਹਾਡੇ ਬੰਦੇ ਅਸਤੀਫੇ ਦੇ ਕੇ ਭੱਜ ਗਏ। ਬਟ ਹੂ ਇਜ਼ ਗੋਇੰਗ ਟੂ ਕੁਐਸਚਨ? ਕਈ ਡਾਕਟਰਸ ਨੇ ਕਿਹਾ, ਉੱਥੇ ਪਹਿਲਾਂ ਇੱਕ ਰਹਿਣ ਵਾਲਾ ਬੰਦਾ ਕਹਿੰਦਾ ਅਸੀਂ ਤਾਂ ਬੜੇ ਕੰਫਰਟੇਬਲ ਆ, ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ। ਕਈ ਡਾਕਟਰ ਵੀ ਕਹਿੰਦੇ ਆ ਅ ਲੋਟ ਆਫ ਦੈਮ ਇਦਰ ਹੈਵ ਸਾਈਕੈਟ੍ਰਿਕ ਡਿਸਆਰਡਰ ਔਰ ਦੇ ਹੈਵ ਡਾਇਮੈਂਸ਼ੀਆ ਔਰ ਯੂ ਨੋ ਜਸਟ ਪੂਅਰ ਕੋਗਨੀਟਿਵ ਸਕਿੱਲਸ ਐਂਡ ਨੀਡ ਹੈਲਪ ਵਿਦ ਮੈਡੀਕੇਸ਼ਨ ਐਡਮਿਨਿਸਟ੍ਰੇਸ਼ਨ। ਡਾਕਟਰ ਪ੍ਰੇਨਾਇ ਚੰਦਰਾ ਇਹਨਾਂ ਨੇ ਗੱਲ ਦੱਸੀ ਹੈ, ਕਹਿੰਦੇ ਵੀ ਬਹੁਤ ਜ਼ਿਆਦਾ ਜ਼ਰੂਰਤਾਂ ਵਾਲੇ ਬੰਦੇ ਆ ਜਿਨ੍ਹਾਂ ਨੂੰ ਬਹੁਤ ਵੱਡੇ ਪੱਧਰ ਤੇ ਕੇਅਰ ਚਾਹੀਦੀ ਹੈ ਜਿਹੜੀ ਅਸੀਂ ਵੀ ਨਹੀਂ ਦੇ ਸਕਦੇ, ਸਾਡੇ ਪ੍ਰਬੰਧ ਵਿੱਚ ਵੀ ਨਹੀਂ ਹੈ, ਪਰ ਜਿਹੜੇ ਸਾਡੇ ਕੇਅਰ ਤੇ ਪ੍ਰਬੰਧ ਦਾ ਗੈਪ ਉਹ ਇਦਾਂ ਦੇ ਅਦਾਰੇ ਪੂਰਾ ਕਰ ਰਹੇ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਠੀਕ ਨੇ, ਪਰ ਉਹ ਸਾਡੀ ਬਹੁਤ ਵੱਡੀ ਹੈਲਪ ਹੋ ਰਹੀ ਹੈ ਹੈਲਥ ਸਿਸਟਮ ਦੀ। ਔਰ ਇਹਨਾਂ ਦੇ ਉੱਤੇ ਵੀ ਅਟੈਕ ਕਰ ਲਿਆ, ਔਰ ਸਿਰਫ ਇਹ ਕਹਿਣ ਤੇ ਵੀ ਅਸੀਂ ਰੈਗੂਲੇਟ ਕਰ ਰਹੇ ਹਾਂ, ਅਸੀਂ ਚੰਗੇ ਨਿਯਮ ਬਣਾ ਰਹੇ ਹਾਂ। ਸੋ ਇਹ ਜਿਹੜੀ ਜਿਸ ਤਰ੍ਹਾਂ ਦੀ ਵੀ ਇਹ ਗੱਲਬਾਤ ਪੇਸ਼ ਕੀਤੀ ਜਾ ਰਹੀ ਹੈ, ਮੇਰੇ ਖਿਆਲ ਦੇ ਵਿੱਚ ਇਹਦਾ ਕੋਈ ਬਣਦਾ ਆਧਾਰ ਹੈ ਨਹੀਂ, ਔਰ ਇਹਦੇ ਤੇ ਤੁਸੀਂ ਆਪ ਅਧਿਐਨ ਕਰੋ, ਆਪ ਦੇਖੋ, ਜੇ ਕੋਈ ਨੁਕਸ ਨੇ ਉਹਨਾਂ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰੋ, ਪਰ ਜੇ ਇਹ ਸਿਸਟਮ ਬਚਾਇਆ ਜਾ ਸਕਦਾ ਤਾਂ ਪਲੀਜ਼ ਇਹਨੂੰ ਬਚਾਉਣ ਵਾਸਤੇ ਆਪਣਾ ਯੋਗਦਾਨ ਪਾਓ, ਆਪਣੇ ਵੱਲੋਂ ਯਤਨ ਕਰਨੇ ਚਾਹੀਦੇ ਆ। ਮੇਰੇ ਕੋਲ ਹੋਰ ਗੁੰਜਾਇਸ਼ ਹੁਣ ਇਸ ਖਬਰ ਦੇ ਉੱਤੇ ਤਬਾਸਰਾ ਕਰਨ ਦੀ ਨਹੀਂ ਬਚੀ। ਹੁਣ ਆਪਾਂ ਅੰਤਰਰਾਸ਼ਟਰੀ ਖਬਰਾਂ ਸੁਣਾਂਗੇ ਤੇ ਫਿਰ ਅਗਲੇ ਹਿੱਸੇ ਵਿੱਚ ਮਹਿਮਾਨ ਨਾਲ ਵੀ ਗੱਲਬਾਤ ਕਰਦੇ ਹਾਂ।
The views expressed on the preceding program may not necessarily be those of the owner or management of WTOR radio station.
ਲੋ ਜੀ, ਜਾਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਹੈ ਟੋਰਾਂਟੋ ਡਾਊਨਟਾਊਨ ਦੇ ਤਿੰਨਾਂ ਕੈਂਪਸਾਂ 'ਚ। ਹਫ਼ਤਾ 13 April ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 April ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
ਟਰੱਕਾਂ ਵਾਲੇ ਵੀਰੋ ਜ਼ਰਾ ਧਿਆਨ ਦੇਣਾ, ਟਰੱਕ ਵਰਲਡ ਕੈਨੇਡਾ ਵਿਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਤੇ 20 April ਨੂੰ ਹੋ ਰਿਹਾ ਹੈ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ, ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਕੈਨੇਡਾਜ਼ ਲਾਰਜੈਸਟ ਟਰੱਕ ਸ਼ੋਅ 18-19 ਤੇ 20 April ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।